ਕਲਗੀ ਧਰ ਪੰਥ ਦੇ ਬਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇਗ ਕੇ ਧੰਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਪਿਆਰੇ ਭਾਈ ਦਇਆ ਸਿੰਘ ਜੀ ਵੱਲੋਂ ਖਾਲਸੇ ਪੰਥ ਨੂੰ ਦਿੱਤਾ ਹੋਇਆ ਗਿਆਨ, ਦਿੱਤਾ ਹੋਇਆ ਉਪਦੇਸ਼, ਉਹ ਆਪ ਜੀ ਨੇ ਪਿਛਲੇ ਕੁਝ ਦਿਨਾਂ ਦੀ ਕਥਾ ਵਿੱਚ ਸਰਵਣ ਕੀਤਾ ਹੈ। ਗੁਰਮਤਿ ਸਿਧਾਂਤ ਦਾ ਨਿਰਣਾ ਅਖੀਰ ਵਿੱਚ ਕਰਦਿਆਂ ਭਾਈ ਦਇਆ ਸਿੰਘ ਜੀ ਨੇ ਹੀ ਦੱਸਿਆ ਕਿ ਦੁਨੀਆਂ ਦੇ ਜਿਤਨੇ ਵੀ ਕਰਮ ਧਰਮ ਨੇ ਸਭ ਤੋਂ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਗੁਰਸਿੱਖ ਨੇ ਉਦੋਂ ਤੱਕ ਨਾਮ ਜਪਣਾ ਜਦੋਂ ਤੱਕ ਉਹਦੇ ਘੱਟ ਵਿੱਚ ਸਾਹ ਚੱਲਦੇ ਹਨ। ਹਰ ਦਮ ਹਰ ਸਾਹ ਨਾਲ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰਨੀ, ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਵਾਲੀ ਅਵਸਥਾ ਗੁਰਸਿੱਖ ਨੇ ਬਣਾ ਕੇ ਰੱਖਣੀ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਇਹ ਅਵਸਥਾ ਦੇ ਵਿੱਚ ਗੁਰਸਿੱਖ ਨੇ ਟਿਕ ਕੇ ਰਹਿਣਾ। ਹੁਣ ਅੱਗੇ ਕਵੀਆਂ ਦੇ ਪ੍ਰਸੰਗ ਚੱਲਣ ਲੱਗੇ ਨੇ। ਇਹ ਕਲਗੀਧਰ ਦੀ ਵਡਿਆਈ ਹੈ ਜੋ ਕਵੀਆਂ ਨੇ ਗਾਈ ਹੈ। ਬੜੇ ਬੜੇ ਸੋਹਣੇ ਛੰਦ ਕਵਿਤ ਸਵਈਏ ਉਹ ਕਵੀ ਦਸਵੇਂ ਪਾਤਸ਼ਾਹ ਦੀ ਸਿਫਤ ਵਿੱਚ ਗਾ ਰਹੇ ਨੇ ਤੇ ਜਿਹੜੇ ਸੰਚੇ ਚੋਂ ਉਹਨਾਂ ਕਵੀਆਂ ਨੂੰ ਇਹ ਵਿਦਿਆ ਮਿਲੀ ਹੈ ਉਸੇ ਸੰਚੇ ਵਿੱਚੋਂ ਇਹ ਵਿਦਿਆ ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਮਿਲੀ ਹੈ। ਇਸ ਕਰਕੇ ਜਦੋਂ ਉਹਨਾਂ ਕਵੀਆਂ ਦੇ ਕਵਿਤ ਲਿਖਦੇ ਨੇ ਤੇ ਕਈ ਵਾਰ ਭਾਈ ਸੰਤੋਖ ਸਿੰਘ ਦੇ ਮਨ ਵਿੱਚ ਵੀ ਹੁਲਾਸ ਆਉਂਦਾ ਤੇ ਉਹ ਆਪਣੇ ਵੱਲੋਂ ਵੀ ਕਈ ਕਵਿਤ ਗੁਰੂ ਕਲਗੀਧਰ ਦੀ ਸਿਫਤ ਵਿੱਚ ਉਚਾਰਦੇ ਨੇ। ਮਹਾਰਾਜ ਮੈਂ ਵੀ ਤੁਹਾਡੇ ਚਰਨਾਂ ਦਾ ਕਵੀ ਹਾਂ, ਆਓ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮੇ ਤਾਖੀਏ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਅਬ ਆਗੇ ਵਰਣਨ ਕਰੋ ਕਵੀ ਜੇ ਰਹਿ ਗੁਰਪਾਲ।
ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਹੁਣ ਅੱਗੇ ਵਰਣਨ ਕਰਦਾ ਹਾਂ, ਉਹ ਕਥਾ ਵਰਣਨ ਕਰਦਾ ਜਿਹੜੇ ਗੁਰੂ ਸਾਹਿਬ ਦੇ ਚਰਣਾਂ ਵਿੱਚ ਕਵੀ ਰਹਿੰਦੇ ਸਨ, ਜਿਹੜੇ ਕਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਰਨ ਚ ਰਹਿ ਕੇ ਮਹਾਰਾਜ ਜੀ ਦਾ ਸੁਜਸ ਕਰਦੇ ਸਨ। ਬੜੇ ਬੜੇ ਸੋਹਣੇ ਕਵਿਤ, ਬੜੇ ਬੜੇ ਸੁੰਦਰ ਛੰਦ ਮਹਾਰਾਜ ਜੀ ਦੀ ਉਪਮਾ ਵਿੱਚ ਗਾਇਨ ਕਰਦੇ ਸਨ। ਹੁਣ ਉਹਨਾਂ ਕਵੀਆਂ ਦੇ ਜਿਹੜੇ ਕਵਿਤ ਨੇ, ਹਜ਼ੂਰੀ ਕਵੀਆਂ ਦੇ ਜੋ ਕਵਿਤ ਨੇ, ਉਹ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਸੁਜਸ ਕਵਿਤਨ ਮੈਂ ਕਰਿਓ ਲੇਤ ਭਏ ਤਨ ਰਾਤ।
ਕਵੀਆਂ ਵੱਲੋਂ ਸਤਿਗੁਰਾਂ ਦਾ ਜਿਹੜਾ ਗਾਇਆ ਗਿਆ ਸੁਜਸ ਹੈ ਕਵਿਤਾਂ ਵਿੱਚ, ਉਹ ਮੈਂ ਦੱਸਾਂਗਾ ਕਿ ਕਿਵੇਂ ਉਹ ਕਵੀ ਸਤਿਗੁਰਾਂ ਦਾ ਸੁਜਸ ਕਰਦੇ ਨੇ, ਮਹਾਰਾਜ ਗੁਰੂ ਕਲਗੀਧਰ ਦੀ ਮਹਿਮਾ ਗਾਇਨ ਕਰਦੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਕਵੀਆਂ ਨੂੰ ਬੇਅੰਤ ਮਾਇਆ ਦੇ ਗੱਫੇ ਦੇ ਕੇ ਗੁਰੂ ਘਰੋਂ ਵਰੋਸਾਉਂਦੇ ਨੇ, ਖੁੱਲੀ ਮਾਇਆ ਦੇ ਕੇ ਉਹਨਾਂ ਕਵੀਆਂ ਦੀ ਗਰੀਬੀ ਨੂੰ ਦੂਰ ਕਰਦੇ ਹਨ।
ਤਨ ਅਰਥੀ ਤਨ ਗਨ ਕੋ ਪਾਇਓ।
ਖਾਲਸਾ ਜੀ ਜਿਹੜੇ ਕਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਨੇ, ਸਭ ਦੀ ਆਪੋ ਆਪਣੀ ਬਿਰਤੀ ਹੈ। ਕਈ ਕੇਵਲ ਧਨ ਅਰਥੀ ਹਨ ਜਿਨ੍ਹਾਂ ਨੂੰ ਕੇਵਲ ਮਾਇਆ ਦੀ ਲੋੜ ਹੈ, ਰੁਪਈਆਂ ਦੀ ਲੋੜ ਹੈ। ਉਹ ਜਿਹੜੇ ਧਨ ਅਰਥੀ ਧਨ ਦੇ ਲੋੜਵੰਦ ਨੇ, ਹੁਣ ਗੁਜਰਾਨ ਵਾਸਤੇ ਤਾਂ ਧਨ ਵੀ ਚਾਹੀਦਾ ਨਾ, ਮਾਇਆ ਗੁਜਰਾਨ ਕਹੀ ਹੈ ਮਹਾਂਪੁਰਖਾਂ ਨੇ, ਤੇ ਗ੍ਰਿਸਤੀਆਂ ਦਾ ਕੰਮ ਤਾਂ ਮਾਇਆ ਬਿਨਾਂ ਸਰਦਾ ਹੀ ਨਹੀਂ ਹੈ, ਚੱਲਦਾ ਹੀ ਨਹੀਂ ਹੈ। ਤਾਂ ਹੀ ਕਲਗੀਧਰ ਜੀ ਨੇ ਵੀ ਕਿਹਾ ਆਦਿ ਭਵਾਨੀ ਇਸਰੀ ਮਾਇਆ ਜਾਂ ਕੋ ਨਾਮ, ਤਿਸ ਬਿਨ ਸਰਾ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਮਾਇਆ ਦੇ ਨਾਲ ਬਹੁਤ ਸਾਰੇ ਕਾਰਜ ਸਿੱਧ ਹੁੰਦੇ ਨੇ ਗ੍ਰਿਸਤੀਆਂ ਦੇ। ਇਸ ਕਰਕੇ ਹੁਣ ਜਿਹੜੇ ਧਨ ਦੇ ਅਰਥੀ ਨੇ, ਜਿਨ੍ਹਾਂ ਨੂੰ ਧਨ ਦੀ ਚਾਹਨਾ ਹੈ, ਉਹ ਸਤਿਗੁਰਾਂ ਕੋਲ ਆਉਂਦੇ ਨੇ, ਉਹਨਾਂ ਨੂੰ ਮਹਾਰਾਜ ਜੀ ਦੇ ਪਾਸੋਂ ਬੇਅੰਤ ਮਾਇਆ ਦੇ ਗੱਫੇ ਪ੍ਰਾਪਤ ਹੁੰਦੇ ਹਨ।
ਨਿਜ ਬੁੱਧ ਕਰ ਗੁਰਦੇਵ ਰਿਝਾਇਓ।
ਉਹ ਆਪਣੀ ਬੁੱਧੀ ਦੇ ਬਲ ਨਾਲ ਜਿਹੜੇ ਸੋਹਣੇ ਕਵਿਤ ਬਣਾ ਕੇ ਲਿਆਉਂਦੇ ਨੇ, ਸੋਹਣੇ ਛੰਦ ਬਣਾ ਕੇ ਲਿਆਉਂਦੇ ਨੇ, ਉਹ ਕਵਿਤ ਤੇ ਛੰਦ ਮਹਾਰਾਜ ਜੀ ਨੂੰ ਆ ਕੇ ਸੁਣਾਉਂਦੇ ਨੇ, और सतगुरां नूं सरवण करा के महाराज गुरु कलगीधर जी नूं अपने ते रजाउंदे ने, महाराज जी नूं प्रसन्न करदे हन।
अपर पदार्थ जिन किन चाहा, दसन गुरु ते लीन सपाहा।
धन तों इलावा होर भी जे किसे नूं कोई पदार्थ चाहीदा हुंदा सी, किसे कवि नूं, किसे विद्वान नूं किसे वस्तु दी लोड़ हुंदी सी, ਤਾਂ ਉਹ ਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਣਾ ਚੋ ਪ੍ਰਾਪਤ ਹੁੰਦਾ ਹੈ।
ਮਹਾ ਉਦਾਰ ਮੁਕਤ ਲੋ ਦੇਤ,
ਇੰਨੇ ਉਦਾਰ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਹਿਰਦਾ, ਇਤਨਾ ਉਦਾਰ ਹੈ। ਉਦਾਰ ਦਾ ਮਤਲਬ ਹੁੰਦਾ ਖੁੱਲਾ ਦਿਲ, ਇਤਨਾ ਖੁੱਲਾ ਦਿਲ ਹੈ ਮਹਾਰਾਜ ਜੀ ਦਾ, ਇਤਨੀ ਖੁੱਲ ਦਿਲੀ ਹੈ ਸਤਿਗੁਰਾਂ ਦੇ ਅੰਦਰ, ਇਤਨੀ ਉਦਾਰਤਾ ਹੈ ਕਿ ਜੇ ਕਿਰਪਾ ਕਰ ਦਿੰਦੇ ਨੇ ਤੇ ਜਿਹੜੇ ਕਵੀ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ ਉਹਨਾਂ ਨੂੰ ਮੁਕਤੀ ਤੱਕ ਵੀ ਬਖਸ਼ ਦਿੰਦੇ ਹਨ। ਧਨ ਤਾਂ ਇੱਕ ਪਾਸੇ ਰਿਹਾ, ਮਾਇਆ ਤਾਂ ਇੱਕ ਪਾਸੇ ਰਹੀ, ਜਦੋਂ ਟੁੱਟ ਪੈਂਦੇ ਨੇ ਤੇ ਫਿਰ ਮੁਕਤੀ ਦਾ ਦਾਨ ਵੀ ਬਖਸ਼ ਦਿੰਦੇ ਹਨ।
ਕਿਉਂ ਦਿਸ਼ਤੇ ਕਵੀ ਤਿਆਗ ਨਕੇਤ,
ਇਹਨਾਂ ਚਾਰਾਂ ਦਿਸ਼ਾਵਾਂ ਤੋਂ ਗੁਰੂ ਸਾਹਿਬ ਦਾ ਸੁਜਸ ਸੁਣ ਕੇ ਸਤਿਗੁਰੂ ਜੀ ਕਵੀਆਂ ਦੀ ਬੜੀ ਕਦਰ ਕਰਦੇ ਨੇ, ਕਵੀਆਂ ਦੀ ਕਦਰ ਕਰਦੇ ਨੇ, ਕਿਉਂਕਿ ਗੁਰੂ ਕਲਗੀਧਰ ਆਪ ਬੜੇ ਵੱਡੇ ਮਹਾਨ ਕਵੀ ਨੇ। ਦਸਵੇਂ ਪਾਤਸ਼ਾਹ ਆਪ ਖੁਦ ਬੜੇ ਵੱਡੇ ਮਹਾਨ ਕਵੀ ਨੇ। ਹੁਣ ਜਿਹਦੇ ਅੰਦਰ ਜਿਹੜਾ ਗੁਣ ਹੋਵੇ ਉਸ ਗੁਣ ਦੀ ਕਦਰ ਉਹਨੂੰ ਪਤਾ ਹੁੰਦੀ ਹੈ ਵੀ ਇਸ ਗੁਣ ਦੀ ਕਦਰ ਕੀ। ਕਵੀਆਂ ਦੀ ਕਦਰ ਕਰਦੇ ਨੇ ਕਿਉਂਕਿ ਸਤਿਗੁਰੂ ਆਪ ਬੜੇ ਵੱਡੇ ਮਹਾਨ ਕਵੀ ਵੀ ਨੇ। ਸੂਰਮਿਆਂ ਦੀ ਕਦਰ ਕਰਦੇ ਨੇ ਕਿਉਂਕਿ ਆਪ ਬੜੇ ਵੱਡੇ ਮਹਾਨ ਸੂਰਮੇ ਵੀ ਨੇ। ਤੇ ਕਿਤਨੇ ਮਹਾਨ ਕਵੀ ਨੇ ਇਹ ਕਲਗੀਧਰ ਦੀ ਬਾਣੀ ਪੜ੍ਹ ਕੇ ਪਤਾ ਲੱਗ ਜਾਂਦਾ ਜਦੋਂ ਪੜ੍ਹਦੇ ਹਾਂ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ, ਸੁਰੰਗ ਸਵਾਰੇ ਕੋਟ ਤੁਰੰਗ, ਕੁਰੰਗ ਸਿਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬੇਦ ਨਿਆਵਤ, ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਗੇ ਹੀ ਪਾਏ ਪਧਾਰੇ। ਕਲਗੀਧਰ ਦੀ ਕਵਿਤਾ ਹੈ ਨਾ ਇਹ ਦਸਵੇਂ ਪਾਤਸ਼ਾਹ ਦੀ ਰਚਨਾ ਹੈ। ਕਿਤਨੇ ਸੁੰਦਰ ਛੰਦ ਮਹਾਰਾਜ ਜੀ ਨੇ ਰਚੇ ਨੇ। ਜਦੋਂ ਫਾਰਸੀ ਵਿੱਚ ਰਚਦੇ ਨੇ ਤੇ ਫਾਰਸੀ ਚ ਕਮਾਲ ਕਰ ਦਿੰਦੇ ਨੇ, ਜੇ ਸੰਸਕ੍ਰਿਤ ਵਿੱਚ ਉਚਾਰਦੇ ਤੇ ਸੰਸਕ੍ਰਿਤ ਵਿੱਚ ਕਮਾਲ ਕਰ ਦਿੰਦੇ ਨੇ, ਜੇ ਬ੍ਰਿਜ ਭਾਸ਼ਾ ਚ ਉਚਾਰਦੇ ਨੇ ਤੇ ਬ੍ਰਿਜ ਭਾਸ਼ਾ ਵਿੱਚ ਕਮਾਲ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਵੀਆਂ ਦੇ ਬੜੇ ਕਦਰ ਸ਼ਨਾਸੀ ਨੇ। ਤੋ ਇਹ ਸੁਣ ਕੇ ਚਾਰਾਂ ਦਿਸ਼ਾਵਾਂ ਦੇ ਜਿਹੜੇ ਕਵੀ ਨੇ ਉਹ ਚੱਲ ਕੇ ਆਪਣੇ ਘਰਾਂ ਨੂੰ ਤਿਆਗ ਕੇ ਮਹਾਰਾਜ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਹਨ।
ਆਨ ਆਨੰਦਪੁਰ ਕੀ ਨਸਬਾਸਾ,
ਕਵੀਆਂ ਨੇ ਆਪਣੇ ਘਰ ਛੱਡ ਹੀ ਦਿੱਤੇ, ਕਹਿੰਦੇ ਇੱਥੇ ਰਹਿ ਕੇ ਕੀ ਲੈਣਾ, ਭੁੱਖਮਰੀ ਨਾਲ ਮਰਦੇ ਹਾਂ, ਲੋਕਾਂ ਨੂੰ ਸਾਡੀ ਕਵਿਤਾ ਦੀ ਕਦਰ ਹੀ ਕੋਈ ਨੀ। ਉੱਥੇ ਚੱਲਦੇ ਆ ਜਿੱਥੇ ਸਾਡੀ ਕਵਿਤਾ ਦਾ ਮੁੱਲ ਪੈਣਾ, ਜਿੱਥੇ ਸਾਡੀ ਕਵਿਤਾ ਦੀ ਕਦਰ ਪੈਣੀ ਹੈ, ਤੇ ਉਹ ਨਗਰੀ ਹੈ ਸ੍ਰੀ ਆਨੰਦਪੁਰ ਸਾਹਿਬ। ਕਹਿੰਦੇ ਉਹ ਆ ਕੇ ਨਾ ਕਵੀ ਸ੍ਰੀ ਆਨੰਦਪੁਰ ਸਾਹਿਬ ਚ ਵਸਣ ਲੱਗ ਪਏ। ਆਨੰਦਪੁਰ ਸਾਹਿਬ ਚ ਆ ਕੇ ਉਹਨਾਂ ਕਵੀਆਂ ਨੇ ਆਪਣੇ ਰਹਿਣ ਬਸੇਰੇ ਬਣਾ ਲਏ।
ਸੁਤ ਬਿਤ ਆਦ ਪਾਏ ਸੁਖ ਰਾਸਾ,
ਕਲਗੀਧਰ ਦੇ ਚਰਨਾਂ ਵਿੱਚੋਂ ਉਹਨਾਂ ਕਵੀਆਂ ਨੂੰ ਪੁੱਤਰ, ਬਿਤ ਧਨ, ਸੰਪਦਾ, ਸੁਜਸ, ਵਡਿਆਈ ਸਭ ਕੁਝ ਮਹਾਰਾਜ ਜੀ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ।
ਜੇ ਨਿਸ਼ਕਾਮ ਮੁਕਤ ਹੀ ਦੇ,
ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ। ਹੁਣ ਸਾਰੇ ਤਾਂ ਨੀ ਨਾ ਮੁੱਲ ਖੱਟਣਾ ਚਾਹੁੰਦੇ, ਕਈ ਨਿਸ਼ਕਾਮ ਵੀ ਨੇ ਜਿਹੜੇ ਕੇਵਲ ਗੁਰੂ ਸਾਹਿਬ ਦਾ ਸੁਜਸ ਕਰਨ ਦੇ। ਭਾਈ ਨੰਦ ਲਾਲ ਜੀ ਵਰਗੇ, ਭਾਈ ਨੰਦ ਲਾਲ ਜੀ ਵਰਗੇ, ਭਾਈ ਧੰਨਾ ਸਿੰਘ ਜੀ ਵਰਗੇ ਜਿਹੜੇ ਕਵੀ ਨੇ, ਨਿਸ਼ਕਾਮ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਜਸ ਕਰਦੇ ਨੇ। ਜਿਹੜੇ ਨਿਸ਼ਕਾਮ ਹੋ ਕੇ ਸੁਜਸ ਕਰਦੇ ਨੇ ਉਹਨਾਂ ਨੂੰ ਮਹਾਰਾਜ ਜੀ ਨੇ ਮੁਕਤੀ ਦਾ ਦਾਨ ਦੇ ਦਿੱਤਾ ਹੈ।
ਕਿਤਕ ਸੰਪਦਾ ਅਰ ਗਤ ਲਈ,
ਕਈਆਂ ਨੇ ਮਹਾਰਾਜ ਜੀ ਕੋਲੋਂ ਸੰਪਦਾ ਵਿਭੂਤੀ ਪ੍ਰਾਪਤ ਕੀਤੀ ਹੈ, ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ।
ਚਾਰੋਂ ਚੱਕਣ ਗੁਰ ਜਸ ਫੈਲਾ,
ਚੱਕਾਂ ਵਿੱਚ, ਚਾਰ ਚੱਕ ਦਾ ਮਤਲਬ ਹੈ ਚਾਰ ਦਿਸ਼ਾਵਾਂ, ਉੱਤਰ, ਦੱਖਣ, ਪੂਰਬ, ਪੱਛਮ, ਚਾਰਾਂ ਦਿਸ਼ਾਵਾਂ ਵਿੱਚ ਮਹਾਰਾਜ ਗੁਰੂ ਕਲਗੀਧਰ ਦਾ ਜਸ ਫੈਲਿਆ ਹੋਇਆ ਹੈ।
ਮਨੋ ਚੰਦ ਉਜਲ ਬਿਨ ਮੈਲਾ,
ਕਹਿੰਦੇ ਇਸ ਤਰ੍ਹਾਂ ਸੁਜਸ ਫੈਲਿਆ ਹੋਇਆ ਦਸਵੇਂ ਪਾਤਸ਼ਾਹ ਦਾ ਚਾਰਾਂ ਦਿਸ਼ਾਵਾਂ ਵਿੱਚ, ਮਾਨੋ ਆਕਾਸ਼ ਵਿੱਚ ਚੰਦਰਮਾ ਉਜਵਲ ਰੰਗ ਦੇ ਵਿੱਚ ਪ੍ਰਕਾਸ਼ ਰਿਹਾ ਬਿਨਾਂ ਮੈਲ ਤੋਂ, ਬਿਨਾਂ ਮਲੀਨਤਾਈ ਤੋਂ। ਕਹਿੰਦੇ ਆਕਾਸ਼ ਵਿੱਚ ਜਿਵੇਂ ਚੰਦਰਮਾ ਫੈਲਦਾ, ਏਦਾਂ ਮਹਾਰਾਜ ਜੀ ਦਾ ਸੁਜਸ ਬਿਨਾਂ ਮਲ ਤੋਂ, ਬਿਨਾਂ ਕਿਸੇ ਦੂਸ਼ਣ ਤੋਂ ਫੈਲ ਰਿਹਾ ਹੈ।
ਕੀਤਕ ਕਵੀਆਂ ਕੇ ਕਬਿਤ।
ਸੰਤੋਖ ਸਿੰਘ ਜੀ ਕਹਿੰਦੇ ਹੁਣ ਉਹਨਾਂ ਕਵੀਆਂ ਵਿੱਚੋਂ ਕਈ ਕਵੀਆਂ ਦੇ ਜਿਹੜੇ ਉਚਾਰੇ ਹੋਏ ਕਬਿਤ ਹਨ।
ਲਿਖੋ ਸੁਨਾਵਨ ਕੇਤ ਮਿਤ।
ਜਨੋ ਹੇ ਪਿਆਰੇ ਸਰੋਤਿਓ, ਤੁਸੀਂ ਗੁਰੂ ਕੇ ਜਸ ਨੂੰ ਸਰਵਣ ਕਰਨ ਵਾਲਿਓ, ਮੈਂ ਉਹ ਕਬਿਤ ਇੱਥੇ ਲਿਖਦਾ ਹਾਂ, ਤੁਹਾਨੂੰ ਸੁਣਾਉਣ ਵਾਸਤੇ ਲਿਖਦਾ ਹਾਂ।
ਗੁਰ ਸਿੱਖਣ ਕੇ ਤੇਰੇ ਜਾਮਨ।
ਕਬਿਤ ਮੈਂ ਗੁਰੂ ਕਲਗੀਧਰ ਦੇ ਸੁਜਸ ਦੇ ਜੋ ਉਹਨਾਂ ਕਵੀਆਂ ਨੇ ਕਹੇ ਨੇ, ਜੋ ਮੈਨੂੰ ਪ੍ਰਾਪਤ ਹੋਏ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਕਬਿਤ ਮੈਂ ਇੱਥੇ ਇਸ ਕਰਕੇ ਲਿਖ ਰਿਹਾ, ਇਸ ਕਰਕੇ ਸੁਣਾ ਰਿਹਾ ਕਿ ਮੈਨੂੰ ਗੁਰੂ ਕੇ ਸਿੱਖਾਂ ਦੀ ਖੁਸ਼ੀ ਪ੍ਰਾਪਤ ਹੋਵੇ, ਗੁਰਸਿੱਖਾਂ ਦੀਆਂ ਖੁਸ਼ੀਆਂ ਮਿਲਣ, ਇਸ ਕਰਕੇ ਮੈਂ ਉਹ ਕਬਿਤ ਇੱਥੇ ਉਚਾਰਨ ਕਰਨ ਲੱਗਾ ਹਾਂ।
ਅਰ ਪ੍ਰਭ ਲੋਕਨ ਜਿਨ ਮਨ ਪਾਵਨ।
ਪ੍ਰਭੂ ਦੇ ਲੋਕ ਜਿਨ੍ਹਾਂ ਦੇ ਮਨ ਬੜੇ ਪਵਿੱਤਰ ਨੇ, ਪਾਵਨ ਨੇ, ਉਹਨਾਂ ਨੂੰ ਮੈਂ ਮਹਾਰਾਜ ਦਸਵੇਂ ਪਾਤਸ਼ਾਹ ਦਾ ਸੁਜਸ ਸਰਵਣ ਕਰਾਵਾਂਗਾ, ਇਹਨਾਂ ਕਵਿਤਾ ਰਾਹੀਂ ਜੋ ਕਬਿਤ ਉਹਨਾਂ ਕਵੀਆਂ ਨੇ ਗਾਏ ਹਨ।
ਹੇ ਕਲਗੀਧਰ ਕੀ ਬਰ ਕਥਾ।
ਹੇ ਭਾਈ, ਗੁਰੂ ਕਲਗੀਧਰ ਪਾਤਸ਼ਾਹ ਦੀ ਜਿਹੜੀ ਕਥਾ ਹੈ ਨਾ, ਉਹ ਬੜੀ ਸ੍ਰੇਸ਼ਟ ਹੈ। ਬਰ ਦਾ ਮਤਲਬ ਹੁੰਦਾ ਸ੍ਰੇਸ਼ਟ, ਬੜੀ ਸ੍ਰੇਸ਼ਟ ਕਥਾ ਹੈ ਗੁਰੂ ਕਲਗੀਧਰ ਜੀ ਦੀ।
ਜਥਾ ਮਤੀ ਸੁਣੀਐ ਤਥਾ।
ਮੇਰੀ ਜਿੰਨੀ ਕੁ ਮਤ ਹੈ, ਮੈਂ ਉਸ ਮਤ ਅਨੁਸਾਰ ਸਤਿਗੁਰਾਂ ਦੀ ਕਥਾ ਕਥਨ ਕਰਦਾ ਹਾਂ, ਤੁਸੀਂ ਪਿਆਰ ਨਾਲ ਸਰਵਣ ਕਰੋ।
ਅਦ ਪਿਤ ਕਰੇ ਚਿਰਤ ਗੁਣ ਖਾਨੇ।
ਉਹਨਾਂ ਦੀ ਖਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਚ ਬੇਅੰਤ ਗੁਣ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ, ਕਿਤਨੇ ਗੁਣਾਂ ਦੇ ਮਾਲਕ ਨੇ ਸਤਿਗੁਰੂ ਜੀ।
ਕਹੇ ਜਿਨੋ ਭਈ ਪਾਵਨ ਬਾਨੀ।
ਔਰ ਜਿਨ੍ਹਾਂ ਦੇ ਚਰਿੱਤਰ ਬੜੇ ਅਦਭੁਤ ਹਨ, ਅਦਭੁਤ ਕਰੇ ਚਰਿਤ ਗੁਣ ਖਾਨੀ, ਜਿਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਚਰਿੱਤਰ ਕੌਤਕ ਕੀਤੇ ਨੇ, ਜਿਨ੍ਹਾਂ ਚਰਿੱਤਰਾਂ ਦੇ ਬਾਰੇ ਮੈਂ ਇੱਥੇ ਕਥਨ ਕਰਦਾ ਹਾਂ, ਔਰ ਜਿਸ ਦੇ ਕਹਿਣ ਨਾਲ ਰਸਨਾ ਪਵਿੱਤਰ ਹੋ ਜਾਂਦੀ ਹੈ, ਬਾਣੀ ਪਵਿੱਤਰ ਹੋ ਜਾਂਦੀ ਹੈ।
ਗੁਰ ਕੀ ਦਾਤ ਵੀਰਤਾ ਭਾਰੇ।
ਸਤਿਗੁਰਾਂ ਦੀਆਂ ਦਾਤਾਂ ਜੋ ਉਹਨਾਂ ਕਵਿਤਾ ਵਿੱਚ ਕਵੀਆਂ ਨੇ ਗਾਈਆਂ ਨੇ, ਜੋ ਉਹਨਾਂ ਕਵੀਆਂ ਨੂੰ ਮਿਲਿਆ ਨਾ ਗੁਰੂ ਸਾਹਿਬ ਕੋਲੋਂ, ਉਹ ਕਵੀਆਂ ਨੇ ਜੋ ਅਨੁਭਵ ਕੀਤਾ ਉਹਨਾਂ ਨੇ ਉਹ ਕਵਿਤਾ ਵਿੱਚ ਗਾਇਆ ਹੈ। ਫਿਰ ਗੁਰੂ ਕਲਗੀਧਰ ਦੀ ਜਿਹੜੀ ਮਹਾਨ ਵੀਰਤਾ ਹੈ, ਸੂਰ ਵੀਰਤਾ ਹੈ, ਉਸ ਨੂੰ ਉਹਨਾਂ ਕਵੀਆਂ ਨੇ ਗਾਇਨ ਕੀਤਾ ਹੈ।
ਵਿੱਚ ਕਵਿਤਨ ਜਥਾ ਵਿਚਾਰੇ।
ਜਿਵੇਂ ਉਹਨਾਂ ਕਵਿਤਾਂ ਦੇ ਵਿੱਚ ਗੁਰੂ ਸਾਹਿਬ ਦੀ ਵੀਰਤਾ, ਸਤਿਗੁਰਾਂ ਦੀ ਉਦਾਰਤਾ, ਸਤਿਗੁਰਾਂ ਦੀ ਦਿਆਲਤਾ ਉਚਾਰਨ ਕੀਤੀ ਗਈ ਹੈ, ਉਹ ਕਵਿਤ ਮੈਂ ਇੱਥੇ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਅਬ ਸੋ ਲਿਖੋ ਕਵੀਆਂ ਕਹਿ ਜੈਸੇ।
ਉਹਨਾਂ ਕਵੀਆਂ ਨੇ ਜਿਵੇਂ ਕਹੀ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਕਵੀਆਂ ਵੱਲੋਂ ਕਹੇ ਹੋਏ ਜਿਹੜੇ ਕਵਿਤ ਨੇ, ਜਿਹੜੇ ਉਹਨਾਂ ਕਵੀਆਂ ਨੇ ਗੁਰੂ ਸਾਹਿਬ ਦੀ ਉਪਮਾ ਵਿੱਚ ਕਹੇ ਨੇ, ਉਹ ਮੈਂ ਹੁਣ ਇੱਥੇ ਕਹਿੰਦਾ ਹਾਂ।
ਸੁਣੋ ਖਾਲਸਾ ਉਪਮਾ ਤੈਸੇ।
ਖਾਲਸਾ ਜੀ ਹੁਣ ਉਪਮਾ ਤੁਸੀਂ ਸੁਣੋ, ਜਿਹੜੀ ਉਪਮਾ ਉਹਨਾਂ 52 ਕਵੀਆਂ ਨੇ ਗੁਰੂ ਕਲਗੀਧਰ ਦੇ ਦਰਬਾਰ ਵਿੱਚ ਰਹਿ ਕੇ ਜੋ ਵੇਖਿਆ, ਇੱਕ ਤਾਂ ਹੁੰਦਾ ਸੁਣ ਕੇ ਲਿਖਣਾ, ਇੱਕ ਹੁੰਦਾ ਸਾਹਮਣੇ ਵੇਖ ਕੇ ਉਚਾਰਨ ਕਰਨਾ, ਉਹਦੀ ਸੋਭਾ ਕੋਈ ਨਿਆਰੀ ਹੁੰਦੀ ਹੈ, ਉਹਦੀ ਵੱਖਰੀ ਸੋਭਾ ਹੁੰਦੀ ਹੈ। ਕਹਿੰਦੇ ਉਹਨਾਂ ਕਵੀਆਂ ਨੇ ਜੋ ਸਾਹਮਣੇ ਵੇਖ ਕੇ ਗੁਰੂ ਕਲਗੀਧਰ ਦਾ ਕਿਰਦਾਰ, ਮਹਾਰਾਜ ਜੀ ਦੀ ਮੂਰਤ ਵੇਖ ਕੇ ਜੋ ਅਨੁਭਵ ਕੀਤਾ ਹੈ, ਉਹਨਾਂ ਕਵਿਤਾ ਵਿੱਚ ਜੋ ਉਹਨਾਂ ਕਵੀਆਂ ਨੇ ਗਾਇਨ ਕੀਤਾ ਹੈ, ਉਹ ਕਬਿਤ ਉਹਨਾਂ ਕਵੀਆਂ ਵੱਲੋਂ ਉਚਾਰਨ ਕੀਤੇ ਹੋਏ ਮੈਂ ਇੱਥੇ ਲਿਖਦਾ ਹਾਂ।
ਕਬਿਤ ਅਵਧ ਅਨਾਇਕਾ ਤਿਲਕ ਬਨਾਇਕਾ।
ਖਾਲਸਾ ਜੀ, ਇਹ ਜਿਹੜੇ ਕਬਿਤ ਨੇ, ਹੁਣ ਕਵੀ ਹੰਸ ਰਾਮ ਹੋਇਆ ਦਸਵੇਂ ਪਾਤਸ਼ਾਹ ਦੇ 52 ਕਵੀਆਂ ਚੋਂ, ਬੜਾ ਪ੍ਰਸਿੱਧ ਕਵੀ ਸੀ ਕਵੀ ਹੰਸ ਰਾਮ। ਹੰਸ ਰਾਮ ਨੇ ਮਹਾਰਾਜ ਜੀ ਦਾ ਜਸ ਕੀਤਾ ਹੈ, ਗੁਰੂ ਸਾਹਿਬ ਦਾ ਕਬਿਤ ਉਚਾਰਿਆ। ਕੀ ਕਹਿੰਦੇ ਨੇ, ਅਵਧ ਅਨਾਏ ਕਹਾਂ। ਅਯੁੱਧਿਆ ਵਿੱਚ ਜਾ ਕੇ ਕੀ ਕਰਨਾ ਹੈ? ਅਵਧ ਦਾ ਮਤਲਬ ਹੈ ਇੱਥੇ ਅਯੁੱਧਿਆ, ਸ਼੍ਰੀ ਰਾਮ ਚੰਦਰ ਦੀ ਨਗਰੀ ਹੈ ਨਾ ਅਯੁੱਧਿਆ। ਕਹਿੰਦੇ ਅਯੁੱਧਿਆ ਵਿੱਚ ਜਾ ਕੇ ਕੀ ਕਰਨਾ? ਤਿਲਕ ਬਨਾਏ ਕਹਾਂ, ਮੱਥੇ ਤੇ ਤਿਲਕ ਬਣਾ ਕੇ ਕੀ ਲੈਣਾ, ਕੀ ਪ੍ਰਾਪਤ ਕਰਨਾ?
ਦੁਆਰਕਾ ਛਪਾਏ ਕਾ ਤਨ ਤਾਇਤ।
ਦੁਆਰਕਾ ਵਿੱਚ ਜਾ ਕੇ ਆਪਣੇ ਸਰੀਰ ਤੇ ਛਾਪੇ ਲਵਾਣੇ, ਛਾਪੇ ਲਵਾਉਂਦੇ ਨੇ ਉਹ। ਕਹਿੰਦੇ ਦੁਆਰਕਾ ਤੇ ਜਾ ਕੇ ਦੁਆਰਕਾ ਵਿੱਚ ਛਾਪੇ ਲਵਾਣੇ ਸਰੀਰ ਤੇ, ਫਿਰ ਧੂਣੀਆਂ ਤਾ ਕੇ ਉਹਦੇ ਵਿੱਚ ਤਨ ਤਪਾਉਣਾ, ਕਹਿੰਦੇ ਇਹਦੇ ਵਿੱਚੋਂ ਕੀ ਲੱਭੇਗਾ, ਅਯੁੱਧਿਆ ਚੋਂ ਕੀ ਮਿਲੇਗਾ, ਦੁਆਰਕਾ ਵਿੱਚ ਜਾ ਕੇ ਤਨ ਤੇ ਛਾਪੇ ਲਵਾ ਕੇ ਕੀ ਮਿਲੇਗਾ, ਤੇ ਫਿਰ ਸਰੀਰ ਨੂੰ ਤਪਾ ਕੇ ਬਾਰਾਂ ਪ੍ਰਕਾਰ ਦੀ ਅਗਨੀ ਆਲੇ ਦੁਆਲੇ ਬਾਲ ਕੇ ਉਹਦੇ ਵਿੱਚ ਤਨ ਨੂੰ ਤਪਾ ਕੇ ਕੀ ਲੱਭੇਗਾ, ਕੀ ਪ੍ਰਾਪਤ ਹੋਵੇਗਾ?
ਗੋਬਿੰਦ ਕਹਾਏ ਕਾ ਬੇਨੀ ਕੇ ਮੁੰਡਾ ਏਕਾ,
ਪੰਡਿਤ ਕਹਾ ਕੇ ਕੀ ਮਿਲੇਗਾ, ਕੋਵਿਦ ਕਹਿੰਦੇ ਨੇ ਪੰਡਿਤ ਨੂੰ, ਪੰਡਿਤ ਕਹਾ ਕੇ ਕੀ ਮਿਲੇਗਾ, ਸਿਰ ਤੇ ਬੋਧੀ ਰੱਖ ਕੇ ਕੀ ਪ੍ਰਾਪਤ ਹੋਵੇਗਾ, ਬੇਨੀ ਕੋ ਮੁੰਡਾਏ, ਕਈ ਬੇਣੀ ਵੀ ਮੁੰਡਾ ਦਿੰਦੇ ਨੇ, ਸਿਰ ਤੇ ਮੁੰਡਨ ਕਰਾ ਲੈਂਦੇ ਨੇ, ਕਹਿੰਦੇ ਮੁੰਡਨ ਕਰਾ ਕੇ ਕੀ ਲੱਭੇਗਾ, ਕੀ ਪ੍ਰਾਪਤ ਹੋਵੇਗਾ?
ਕਾਂਸ਼ੀ ਕੋ ਬਸਾਏ ਕਾ ਲਾਲ ਖੀਤ,
ਕਾਂਸ਼ੀ ਵਿੱਚ ਵੱਸ ਕੇ ਕੀ ਲੱਭੇਗਾ, ਕਈ ਕਹਿੰਦੇ ਜੀ ਕਾਂਸ਼ੀ ਵਿੱਚ ਜਾ ਕੇ ਮੁਕਤੀ ਮਿਲਦੀ ਹੈ, ਪਰ ਕਵੀ ਹੰਸ ਰਾਮ ਜੀ ਕਹਿੰਦੇ ਕੀ ਮਿਲ ਜਾਏਗਾ ਕਾਂਸ਼ੀ ਚ ਵੱਸਣ ਨਾਲ, ਕਾਂਸੀ ਵਿੱਚ ਵੱਸ ਕੇ ਕੀ ਪ੍ਰਾਪਤ ਹੋ ਜਾਏਗਾ, ਕਿਹੜਾ ਲਾਹਾ ਪ੍ਰਾਪਤ ਹੋ ਜਾਣਾ?
ਮੋਹਨ ਮਨਾਏ ਕਾ ਉਪਤ ਰਿਝਾਏ ਕਾ,
ਮੋਹਨ ਰਿਝਾਏ ਕਹਾ, ਸ਼੍ਰੀ ਕ੍ਰਿਸ਼ਨ ਨੂੰ ਖੁਸ਼ ਕਰਕੇ ਕੀ ਲੱਭਣਾ, ਮੋਹਨ ਕ੍ਰਿਸ਼ਨ ਨੂੰ ਕਹਿੰਦੇ ਨੇ, ਕਹਿੰਦੇ ਕ੍ਰਿਸ਼ਨ ਭਗਵਾਨ ਨੂੰ ਖੁਸ਼ ਕਰਕੇ ਕੀ ਮਿਲੇਗਾ, ਕੀ ਲੱਭੇਗਾ, ਤੇ ਫਿਰ ਕਿਸੇ ਰਾਜੇ ਨੂੰ ਕਿਸੇ ਬਾਦਸ਼ਾਹ ਨੂੰ ਪ੍ਰਸੰਨ ਕਰਕੇ ਕੀ ਮਿਲੇਗਾ?
ਕਹਾ ਹੰਸ ਰਾਮ ਜੋ ਧਰਾ ਮੈਂ ਤਾਇਤ ਹੈ,
ਕਵੀ ਹੰਸ ਰਾਮ ਜੀ ਕਹਿੰਦੇ ਨੇ ਕਿ ਧਰਤੀ ਦੇ ਉੱਤੇ ਸਾਰੀ ਧਰਤੀ ਦੇ ਉੱਤੇ ਫਿਰ ਕੇ ਕਿਤੇ ਮੁਕਤੀ ਮਿਲ ਜਾਏਗੀ ਭਲਾ, ਇਹਨਾਂ ਸਾਰੀਆਂ ਥਾਵਾਂ ਤੋਂ ਇਲਾਵਾ ਹੋਰ ਸਾਰੀ ਧਰਤੀ ਤੇ ਫਿਰ ਕੇ ਤੁਹਾਨੂੰ ਕਿਤੇ ਮੁਕਤੀ ਲੱਭੇਗੀ ਭਲਾ, ਕਿੱਥੋਂ ਮੁਕਤੀ ਪ੍ਰਾਪਤ ਹੋਵੇਗੀ?
ਚਾਰੋਂ ਵਰਨ ਤਾਕੇ ਹਰਨ ਕਲੇਸ਼ ਗੁਰ,
ਚਾਰ ਵਰਨ ਨੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਉਹਨਾਂ ਚਾਰਾਂ ਵਰਨਾਂ ਦੇ ਕਲੇਸ਼ ਹਰਨ ਵਾਲੇ, ਉਹਨਾਂ ਚਾਰਾਂ ਵਰਨਾਂ ਦੇ ਕਲੇਸ਼ਾਂ ਨੂੰ ਦੂਰ ਕਰਨ ਵਾਲੇ,
ਗੁਰੂ ਗੋਬਿੰਦ ਕੇ ਚਰਨ ਮੁਕਤ ਪਾਇਤ ਹੈ,
ਉਹ ਚਰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ, ਜੋ ਕਾਂਸ਼ੀ ਵਿੱਚੋਂ ਨਹੀਂ ਲੱਭਿਆ, ਜੋ ਅਯੁੱਧਿਆ ਵਿੱਚੋਂ ਨਹੀਂ ਮਿਲਿਆ, ਜੋ ਦੁਆਰਕਾ ਵਿੱਚੋਂ ਨਹੀਂ ਮਿਲਿਆ, ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਦੇ ਚਰਨਾਂ ਚੋਂ ਪ੍ਰਾਪਤ ਹੋ ਗਿਆ। ਉਹ ਮੁਕਤੀ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਗੁਰੂ ਗੋਬਿੰਦ ਕੇ ਚਰਨ ਮੁਕਤ ਪਾਈਅਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਮੁਕਤੀ ਪ੍ਰਾਪਤ ਹੋ ਜਾਂਦੀ। ਕਵੀ ਹੰਸ ਰਾਮ ਜੀ ਕਹਿੰਦੇ ਨੇ
ਜਹਾਂ ਦਿਨ ਕਰ ਕੋ ਪ੍ਰਤਾਪ ਦਿਨ ਮਾਨ ਨਾਏ,
ਗੁਰੂ ਸਾਹਿਬ ਦਾ ਸੁਜਸ ਵੇਖੋ ਕਿੱਥੇ ਕਿੱਥੇ ਫੈਲਿਆ ਹੋਇਆ, ਗੁਰੂ ਕਲਗੀਧਰ ਦੀ ਵਡਿਆਈ ਕਿੱਥੇ ਕਿੱਥੇ ਤੱਕ ਪਸਰੀ ਹੋਈ ਹੈ। ਕਹਿੰਦੇ ਜਿੱਥੇ ਆਹ ਜਿਹੜਾ ਸੂਰਜ ਆਕਾਸ਼ ਵਿੱਚ, ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਆਹ ਸੂਰਜ ਦਾ ਪ੍ਰਤਾਪ ਜਿੱਥੇ ਤੱਕ ਨਹੀਂ ਪਹੁੰਚਦਾ, ਜਿੱਥੇ ਤੱਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ,
ਜਹਾਂ ਨਾ ਦਿਲੇਸ਼ ਕੋ ਪ੍ਰਤਾਪ ਛਾਇਤ ਹੈ,
ਜਿੱਥੇ ਦਿਲੇਸ਼ ਦਿੱਲੀ ਦਾ ਰਾਜਾ ਔਰੰਗਜ਼ੇਬ ਬਾਦਸ਼ਾਹ, ਉਹਦਾ ਪ੍ਰਤਾਪ ਜਿੱਥੇ ਤੱਕ ਨਹੀਂ ਪਹੁੰਚ ਸਕਿਆ,
ਜਹਾਂ ਨਾ ਕਲਾ ਨਿਧ ਕੀ ਕਲਾ ਕੀ ਕਿਰਨ ਏਕ,
ਚੰਦਰਮਾ ਦੀ ਕਲਾ ਦੀ ਇੱਕ ਗਿਣਨ ਇੱਕ ਵੀ ਕਹਿੰਦੇ ਗਿਣਨ ਨਹੀਂ ਪ੍ਰਕਾਸ਼, ਇੱਕ ਵੀ ਕਿਰਨ ਜਿਹੜੀ ਹੈ ਨਹੀਂ ਪ੍ਰਕਾਸ਼ ਦੀ ਭਾਵ, ਜਿੱਥੇ ਕਲਾ ਨਿਧ ਚੰਦਰਮਾ ਦੀ ਕਿਰਨ ਦਾ ਵੀ ਪ੍ਰਕਾਸ਼ ਨਹੀਂ ਪਹੁੰਚ ਸਕਿਆ,
ਜਹਾਂ ਮ੍ਰਿਗ ਰਾਜਨ ਕੇ ਬਰ ਤਾਇਤ ਹੈ,
ਉਹ ਜਗ੍ਹਾ ਗੁਰੂ ਕਲਗੀਧਰ ਦਾ ਦਰਬਾਰ ਜਿੱਥੇ ਸ਼ੇਰਾਂ ਦੇ ਝੁੰਡਾਂ ਦੇ ਝੁੰਡ ਦੌੜੇ ਫਿਰਦੇ ਨੇ ਇੱਧਰ ਉੱਧਰ, ਸਿੰਘਾਂ ਨੂੰ ਵੇਖ ਕੇ ਨਾ ਕਹਿੰਦੇ ਸ਼ੇਰ ਬੱਬਰ ਸ਼ੇਰਾਂ ਦੇ ਸਮੂਹਾਂ ਦੇ ਸਮੂਹ ਕਹਿੰਦੇ ਗੁਰੂ ਕਲਗੀਧਰ ਦੇ ਚਰਨਾਂ ਦੇ ਵਿੱਚ ਹਨ,
ਜਹਾਂ ਸੁਰ ਪਤ ਕੀ ਨਾ ਗਤ ਰਤ ਪਤ ਕੀ ਨਾ,
ਜਿੱਥੇ ਕਹਿੰਦੇ ਸੁਰ ਪਤ ਕਹਿੰਦੇ ਨੇ ਇੰਦਰ ਨੂੰ, ਜਿੱਥੇ ਇੰਦਰ ਦੀ ਸੋਝੀ ਨਹੀਂ ਪਹੁੰਚਦੀ, ਜਿੱਥੇ ਇੰਦਰ ਦਾ ਵੀ ਦਿਮਾਗ ਨਹੀਂ ਪਹੁੰਚਦਾ, ਜਿੱਥੇ ਕਾਮਦੇਵ ਦੀ ਬੁੱਧੀ ਵੀ ਜਿੱਥੇ ਨਹੀਂ ਪਹੁੰਚ ਸਕਦੀ,
ਕਹਾ ਧੌਲਪਤੀ ਹੂੰ ਮੈਂ ਪਾਇਤ ਹੈ,
ਕਹਿੰਦੇ ਧੌਲਪਤੀ ਕਹਿੰਦੇ ਨੇ ਸ਼ਿਵਜੀ ਨੂੰ, ਕਹਿੰਦੇ ਸ਼ਿਵਜੀ ਦੀ ਸੁਰਤ ਉੱਥੇ ਕਿੱਥੇ ਪਹੁੰਚਣੀ ਸੀ, ਸ਼ਿਵਜੀ ਦਾ ਵੀ ਉੱਥੇ ਕਹਿੰਦੇ ਸੁਰਤ ਨਹੀਂ ਪਹੁੰਚ ਸਕੀ,
ਜਹਾਂ ਸ਼ਰੁਤ ਸਿਮਰਤੀ ਸੁਣੀ ਨਾ ਸ਼ੋਨ ਸੁਪਨੇ ਹੂੰ,
ਕਹਿੰਦੇ ਜਿੱਥੇ ਸ਼ਰੁਤੀਆਂ ਤੇ ਸਿਮਰਤੀਆਂ ਦੇ ਵਿੱਚ ਸੁਪਨੇ ਵਿੱਚ ਵੀ ਗੁਰੂ ਸਾਹਿਬ ਜੀ ਦੀ ਉਸ ਮਹਾਨ ਕਲਾ ਨੂੰ ਉਹਨਾਂ ਨੇ ਸੁਣ ਨਹੀਂ ਸਕੇ,
ਤਾਂ ਗੁਰੂ ਗੋਬਿੰਦ ਕੋ ਜਸ ਗਾਇਤ ਹੈ,
ਸ਼ਰੁਤੀਆਂ ਤੇ ਸਿਮਰਤੀਆਂ ਵੀ ਨਹੀਂ ਪਹੁੰਚ ਸਕੀਆਂ, ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚ ਸਕੀ, ਜਿੱਥੇ ਚੰਦਰਮਾ ਦਾ ਪ੍ਰਕਾਸ਼ ਨਹੀਂ ਪਹੁੰਚ ਸਕਿਆ, ਜਿੱਥੇ ਦਿਲੀਪਤੀ ਔਰੰਗਜ਼ੇਬ ਦਾ ਪ੍ਰਤਾਪ ਨਹੀਂ ਪਹੁੰਚ ਸਕਿਆ, ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਸ ਪਹੁੰਚ ਗਿਆ। ਉੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਭਾਰੀ ਜਸ ਉੱਥੇ ਵੀ ਗਾਇਆ ਜਾਂਦਾ, ਜਿੱਥੇ ਸਿਮਰਤੀਆਂ ਸੁਰਤੀਆਂ ਨਹੀਂ ਪਹੁੰਚ ਸਕੀਆਂ।
ਸਵਈਆ ਕੌਣ ਬਨਾਰਸੀ ਬਾਸ ਕਰੈ, ਜੈ ਬਾਸ਼ਕ ਨਾਗ ਯੇ ਮੈਂ ਲਿਸੈ।
ਕੌਣ ਬਨਾਰਸ ਵਿੱਚ ਜਾ ਕੇ ਵਾਸ ਕਰੇ, ਜਿੱਥੇ ਸ਼ਿਵ ਜੀ ਨੇ ਆਪਣੇ ਗਲ ਦੇ ਵਿੱਚ ਸੱਪ ਪਾਇਆ ਹੋਇਆ ਤੇ ਸੱਪ ਉਹਦੀ ਛਾਤੀ ਤੇ ਚਮਕ ਰਿਹਾ ਹੈ, ਉਸ ਬਨਾਰਸ ਵਿੱਚ ਗਾ ਕੇ ਕੌਣ ਤਪ ਕਰੇ, ਜਿੱਥੇ ਏਡਾ ਡਰਾਉਣਾ ਸ਼ਿਵ ਜੀ ਰਹਿੰਦਾ ਹੈ, ਜਿਹਦੇ ਗਲ ਦੇ ਵਿੱਚ ਕਹਿੰਦੇ ਸੱਪ ਪਾਇਆ ਹੋਇਆ ਤੇ ਸੱਪ ਉਹਦੀ ਛਾਤੀ ਤੇ ਲਸ਼ਕਰ ਹੈ।
ਔਦ ਕੋ ਸਰਨਾਥ ਪਇਓ ਰਘਨਾਥਨ ਕੋ ਕੇ ਪਾਏ ਨਾ ਪਾਪ ਨਸੈ।
ਅਯੁੱਧਿਆ ਵਿੱਚ ਜਾ ਕੇ ਕੀ ਲੈਣਾ, ਜਿਸ ਅਯੁੱਧਿਆ ਦਾ ਕਹਿੰਦੇ ਰਾਮ ਚੰਦਰ ਨਾਥ ਹੁੰਦਾ ਸੀ, ਕਹਿੰਦੇ ਅੱਜ ਉਹ ਅਯੁੱਧਿਆ ਤਾਂ ਰਾਮ ਚੰਦਰ ਤੋਂ ਵੀ ਹੋਣੀ ਸੱਖਣੀ ਪਈ ਹੈ। ਉਸ ਅਯੁੱਧਿਆ ਵਿੱਚ ਸ੍ਰੀ ਰਾਮ ਚੰਦਰ ਨਹੀਂ ਹੈ, ਉਹ ਰਘੁਨਾਥ ਕੋ ਪਾਏ ਨਾ ਪਾਪ ਨਸੈ, ਉੱਥੇ ਹੁਣ ਜਾ ਕੇ ਥੋੜੀ ਪਾਪ ਨਸਣੇ ਨੇ, ਜਿੱਥੇ ਰਾਮ ਚੰਦਰ ਹੈ ਹੀ ਨਹੀਂ ਕਹਿੰਦੇ ਚਲੇ ਗਏ, ਉਸ ਅਯੁੱਧਿਆ ਵਿੱਚ ਜਾ ਕੇ ਹੁਣ ਕਿਹੜੇ ਪਾਪ ਨਸਣੇ ਹਨ।
ਕਰ ਮੁੰਡਨ ਕੌਣ ਸਤਾ ਸਿਤ ਮੈਂ, ਜੈ ਦੇਖ ਕੇ ਲੋਕ ਦੇਵ ਹਸੈ।
ਸਿਰ ਤੇ ਮੁੰਡਨ ਕਰਕੇ, ਸਿਤਾ ਸਿਤ ਦਾ ਮਤਲਬ ਹੁੰਦਾ, ਸਿਤਾ ਦਾ ਮਤਲਬ ਚਿੱਟਾ ਤੇ ਅਸਿਤ ਦਾ ਮਤਲਬ ਹੁੰਦਾ ਕਾਲਾ। ਹੁਣ ਗੰਗਾ ਦਾ ਪਾਣੀ ਚਿੱਟਾ ਤੇ ਜਮਨਾ ਦਾ ਪਾਣੀ ਹੈ ਕਾਲਾ, ਜਿੱਥੇ ਦੋਵੇਂ ਨਦੀਆਂ ਮਿਲਦੀਆਂ, ਯਾਨੀ ਕਿ ਪ੍ਰਯਾਗ ਹੈ ਜਿੱਥੇ, ਉੱਥੇ ਜਾ ਕੇ ਨਹਾ ਕੇ ਤੇ ਮੁੰਡਨ ਕਰਕੇ ਜਿਹੜੇ ਉੱਥੇ ਬਹਿ ਜਾਂਦੇ ਨੇ ਉਹਨਾਂ ਦੇ ਸਿਰ ਦੇ ਮੁੰਡਨ ਵੇਖ ਕੇ ਲੋਕ ਹੱਸਦੇ ਨੇ, ਕਹਿੰਦੇ ਇਹੋ ਜਿਹੀ ਹਾਲਤ ਉਹਨਾਂ ਦੀ ਵੇਖ ਕੇ, ਜਦੋਂ ਸਿਰ ਮੂੰਹ ਮੁੰਡੇ ਹੁੰਦੇ ਨੇ ਨਾ ਤੇ ਵੇਖ ਵੇਖ ਕੇ ਲੋਕ ਹੱਸਦੇ ਨੇ ਵੀ ਆਹ ਕੀ ਸਿਰ ਦਾ ਹਾਲ ਬਣਾਈ ਬੈਠੇ ਨੇ, ਇਹ ਕਿੱਦਾਂ ਦੀ ਸ਼ਕਲ ਬਣਾਈ ਬੈਠੇ ਨੇ।
ਇਮ ਤੇਗ ਬਹਾਦਰ ਨੰਦ ਜਗੇ ਕਿਨ ਗੋਬਿੰਦ ਰਾਏ ਗੁਰੂ ਦਰਸੈ।
ਪਰ ਕਹਿੰਦੇ ਉਧਰੋਂ ਕੁਝ ਨਹੀਂ ਲੱਭਣਾ, ਜੇ ਕਿਸੇ ਨੇ ਕੁਝ ਲੈਣਾ ਤਾਂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕਰ ਲਓ, ਜੋ ਕਿਤੋਂ ਨਹੀਂ ਮਿਲਦਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਚੋਂ ਪ੍ਰਾਪਤ ਹੋ ਜਾਂਦਾ। ਕੌਣ ਹੈ ਐਸਾ ਇਸ ਵੇਲੇ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਪ੍ਰਕਾਸ਼ ਰਹੇ ਨੇ, ਜਿਨ੍ਹਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਤੱਖ ਦਰਸ਼ਨ ਨਹੀਂ ਕੀਤਾ, ਉਹਨਾਂ ਨੇ ਇਹੋ ਜਿਹਾ ਹਾਸਾ ਸਾਹਮਣਾ ਕਰਨਾ ਪਿਆ, ਇਹੋ ਜਿਹੀਆਂ ਨਗਰੀਆਂ ਵਿੱਚ ਜਾ ਕੇ ਉਹਨਾਂ ਨੂੰ ਵਸਣਾ ਪਿਆ ਜੋ ਉੱਪਰ ਦੱਸੀਆਂ ਹਨ।
ਕਬਿਤ ਚਾਰੋਂ ਚੱਕ ਸੇਵੈ ਗੁਰੂ ਗੋਬਿੰਦ ਤਿਹਾਰੇ ਪਾਏ।
ਕਵੀ ਹੰਸ ਰਾਮ ਜੀ ਕਬਿਤ ਉਚਾਰਦੇ ਨੇ, ਕਹਿੰਦੇ ਚਾਰੇ ਚੱਕ ਚਾਰੇ ਦਿਸ਼ਾਵਾਂ ਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ ਨੂੰ ਸੇਵਦੇ ਨੇ, ਹੇ ਦਸਮੇਸ਼ ਪਿਤਾ ਹੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਚਾਰੇ ਚੱਕ ਚਾਰੇ ਦਿਸ਼ਾਵਾਂ ਤੁਹਾਡੇ ਚਰਨਾਂ ਨੂੰ ਸੇਵਦੀਆਂ ਹਨ।
ਮੇਰੇ ਜਾਣ ਅੱਜ ਤੂੰ ਹੀ ਦੂਜੋ ਕਰਤਾਰ ਹੈ।
ਮੇਰੇ ਜਾਣਨ ਦੇ ਵਿੱਚ ਤੇ ਆਵੇ, ਮੈਂ ਇਹ ਜਾਣਦਾ ਮੇਰੇ ਅਨੁਭਵ ਵਿੱਚ ਇਹ ਆਉਂਦਾ ਕਿ ਅੱਜ ਇਸ ਮਾਤ ਲੋਕ ਦੀ ਧਰਤੀ ਤੇ ਉਸ ਕਰਤਾਰ ਤੋਂ ਬਿਨਾਂ ਕੋਈ ਦੂਜਾ ਕਰਤਾਰ ਹੈ ਤਾਂ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਤੁਸੀਂ ਹੋ।
ਬੋਲੇ ਸੋਨਿਆ
ਉਸ ਕਰਤਾਰ ਤੋਂ ਬਿਨਾਂ, ਜਿਹੜਾ ਕਰਤਾਰ ਵੇਖਿਆ ਹੀ ਨਹੀਂ, ਉਸ ਕਰਤਾਰ ਤੋਂ ਇਲਾਵਾ ਅਗਰ ਕੋਈ ਦੂਜਾ ਕਰਤਾਰ ਹੈ ਇਸ ਧਰਤੀ ਤੇ ਤਾਂ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਤੁਸੀਂ ਹੋ।
ਪ੍ਰਬਲ ਪ੍ਰਚੰਡ ਖੰਡ ਖੰਡ ਮੈਂ ਮੰਡਲ ਮੈਂ
ਆਪ ਪ੍ਰਬਲ ਹੋ, ਮਹਾਨ ਬਲ ਦੇ ਧਾਰਨੀ, ਪ੍ਰਚੰਡ ਬਲ ਦੇ ਧਾਰਨੀ, ਔਰ ਸਾਰੇ ਖੰਡ ਖੰਡ ਦੇ ਵਿੱਚ ਸਾਰੇ ਜਿੰਨੇ ਵੀ ਖੰਡ ਨੇ, 9 ਖੰਡ ਮੰਨੇ ਜਾਂਦੇ ਨੇ, ਖੰਡ ਖੰਡ ਦੇ ਵਿੱਚ ਸਾਰੇ ਮਹਿਮੰਡਲ ਵਿੱਚ
ਸਾਚੋ ਪਾਤਸ਼ਾਹੋ ਜਾਂ ਕੋ ਸਾਚੋ ਸਿਰ ਭਾਰ ਹੈ।
ਸਾਰਿਆਂ ਦੇ ਸੱਚੇ ਪਾਤਸ਼ਾਹ ਹੋ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ, ਔਰ ਤੁਹਾਡੇ ਸਿਰ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੈ, ਸਾਚੋ ਸਿਰ ਭਾਰ ਹੈ। ਕਾਹਦੀ ਜ਼ਿੰਮੇਵਾਰੀ ਹੈ? ਇਸ ਮਾਤ ਲੋਕ ਦੀ ਧਰਤੀ ਤੇ ਸੱਚ ਦੇ ਧਰਮ ਨੂੰ ਟਿਕਾਉਣ ਦੀ ਜ਼ਿੰਮੇਵਾਰੀ ਹੈ। ਇਹ ਬੜਾ ਵੱਡਾ ਭਾਰ, ਇਹ ਬੜੀ ਵੱਡੀ ਜ਼ਿੰਮੇਵਾਰੀ ਹੇ ਦਸਵੇਂ ਪਾਤਸ਼ਾਹ ਤੁਹਾਡੇ ਸਿਰ ਤੇ ਹੈ।
ਕਾਮਨਾ ਕੇ ਦਾਨ ਬਣ ਜਾ ਕੇ ਹੰਸ ਰਾਮ ਕਹੇ।
ਹੰਸ ਰਾਮ ਕਵੀ ਕਹਿੰਦਾ ਕਿ ਮਹਾਰਾਜ ਤੁਸੀਂ ਕਾਮਨਾਵਾਂ ਦੇ ਪੂਰਨ ਕਰਨ ਵਾਲੀ ਤੁਹਾਡੀ ਬਾਣ, ਬਾਣ ਦਾ ਮਤਲਬ ਹੁੰਦਾ ਆਦਤ। ਦਸਵੇਂ ਪਾਤਸ਼ਾਹ ਦੀ ਆਦਤ ਕੀ ਹੈ? ਹਰ ਇੱਕ ਦੀ ਕੋਈ ਨਾ ਕੋਈ ਆਦਤ ਹੁੰਦੀ ਹੈ ਨਾ, ਹਰ ਇੱਕ ਬੰਦੇ ਦੀ ਕੋਈ ਨਾ ਕੋਈ ਆਦਤ ਹੁੰਦੀ ਹੈ, ਪਰ ਦਸਵੇਂ ਪਾਤਸ਼ਾਹ ਦੀ ਆਦਤ ਕੀ ਹੈ? ਹੰਸ ਰਾਮ ਕਵੀ ਕਹਿੰਦਾ ਦਸਵੇਂ ਪਾਤਸ਼ਾਹ ਦੀ ਆਦਤ ਹੈ ਕਿ ਜਿਹੜਾ ਉਹਨਾਂ ਦੀ ਸ਼ਰਨ ਚ ਕਾਮਨਾ ਧਾਰ ਕੇ ਆਉਂਦਾ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰ ਦਿੰਦੇ ਨੇ, ਆਦਤ ਹੈ ਦਸਵੇਂ ਪਾਤਸ਼ਾਹ ਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਆਦਤ ਹੈ, ਕਿਸੇ ਦੀ ਬਹੁਤੀ ਬੋਲਣ ਦੀ ਆਦਤ ਹੈ, ਕਿਸੇ ਦੀ ਚੁੱਪ ਰਹਿਣ ਦੀ ਆਦਤ ਹੈ, ਕੋਈ ਬਹੁਤਾ ਫਿਰੀ ਜਾਂਦਾ ਉਹਦੀ ਇਹ ਆਦਤ ਹੈ, ਕੋਈ ਸਿਰ ਹਿਲਾਉਂਦਾ ਉਹਦੀ ਆਦਤ ਹੈ, ਕੋਈ ਹੱਥ ਹਿਲਾ ਹਿਲਾ ਕੇ ਗੱਲਾਂ ਕਰਦਾ ਉਹਦੀ ਆਦਤ ਹੈ, ਸਭ ਦੀ ਕੋਈ ਨਾ ਕੋਈ ਆਦਤ ਹੈ, ਪਰ ਦਸਵੇਂ ਪਾਤਸ਼ਾਹ ਦੀ ਆਦਤ ਹੈ ਕਿ ਜਿਹੜਾ ਉਹਨਾਂ ਦੀ ਸ਼ਰਨ ਚ ਕਾਮਨਾ ਧਾਰ ਕੇ ਆਉਂਦਾ ਉਹਦੀ ਕਾਮਨਾ ਪੂਰੀ ਕਰ ਦਿੰਦੇ ਨੇ।
ਪਰਮ ਧਰਮ ਦੇਖੈ ਬਿਬਦ ਵਿਚਾਰ,
ਬਿਬਦ ਵਿਚਾਰ ਦਾ ਜਿਹੜਾ ਪਰਮ ਧਰਮ, ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦਾ ਨਾ, ਗੁਰੂ ਕਲਗੀ ਧਰ ਦੇ ਦੀਦਾਰ ਕਰ ਲੈਂਦਾ, ਉਹਨੂੰ ਸ੍ਰੇਸ਼ਟ ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਜਿਹੜੀ ਵਿਵੇਕ ਦੀ ਵਿਚਾਰ ਹੈ ਉਹ ਵਿਚਾਰ ਉਹਨੂੰ ਪ੍ਰਾਪਤ ਹੋ ਜਾਂਦੀ ਹੈ।
ਪਰਮ ਉਦਾਰ ਪਰ ਪੀਰ ਕੇ ਹਰਨ
ਹਾਰ, ਪਰਮ ਉਦਾਰ ਨੇ ਮੇਰੇ ਕਲਗੀ ਧਰ ਪਾਤਸ਼ਾਹ ਦੇ ਹਿਰਦੇ ਜੈਸਾ ਉਦਾਰ ਹਿਰਦਾ ਕਿਸੇ ਦਾ ਨਹੀਂ। ਜਿਤਨੀ ਉਦਾਰਤਾ ਦਸਮੇਸ਼ ਦੇ ਹਿਰਦੇ ਵਿੱਚ ਹੈ ਉਹ ਉਦਾਰਤਾ ਹੋਰ ਕਿਤੇ ਨਹੀਂ ਹੋਣੀ। ਤਾਂ ਹੀ ਭਗਤ ਰਵਿਦਾਸ ਜੀ ਨੇ ਵੀ ਬਚਨ ਗੁਰੂ ਗ੍ਰੰਥ ਸਾਹਿਬ ਚ ਕਹੇ ਨੇ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਕਵੀ ਹੰਸ ਰਾਮ ਵੀ ਇੱਥੇ ਕਹਿ ਰਿਹਾ ਦਸਵੇਂ ਪਾਤਸ਼ਾਹ ਜੈਸਾ ਉਦਾਰ, ਗੁਰੂ ਕਲਗੀਧਰ ਪਾਤਸ਼ਾਹ ਜੈਸਾ ਉਦਾਰ ਭਾਈ ਗੁਰਦਾਸ ਜੀ ਨੇ ਵੀ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦੇ ਜੈਸੇ ਅੰਬ ਦੀ ਮਿਠਾਸ, ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ, ਤੇ ਸਮੁੰਦਰ ਜੈਸੀ ਗਹਿਰਾਈ ਕਿਸੇ ਛੱਪੜ ਚੋਂ ਨਹੀਂ ਮਿਲਦੀ, ਪਿਓ ਜੈਸਾ ਪਿਆਰ ਕਿਸੇ ਪੜੋਸੀ ਕੋਲੋਂ ਨਹੀਂ ਮਿਲਦਾ, ਤੇ ਸਤਿਗੁਰੂ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਮਿਲਦੀ। ਗੁਰੂ ਜੈਸੀ ਦਇਆ ਹੋਰ ਕਿਸੇ ਦੇਵੀ ਦੇਵਤੇ ਕੋਲੋਂ ਨਹੀਂ ਮਿਲਦੀ। ਇਸ ਕਰਕੇ ਕਿਹਾ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਜਿਹਾ ਕੋਈ ਨਹੀਂ। ਸਤਿਗੁਰੂ ਜੀ ਮਹਾਨ ਉਦਾਰ ਨੇ ਪਰ ਪੀਰ ਕੋ ਹਰਨ ਹਾਰ, ਔਰ ਪਰਾਇਆਂ ਦੀ ਪੀੜਾ ਨੂੰ ਹਰਨ ਵਾਲੇ, ਆਪਣਿਆਂ ਦੀ ਤਾਂ ਹਰਦੇ ਹੀ ਨੇ ਜਿਹੜੇ ਉਹਨਾਂ ਦੇ ਆਪਣੇ ਨੇ, ਪਰ ਪਰਾਇਆਂ ਦੀ ਵੀ ਪੀੜਾ ਹਰਨ ਵਾਲੇ ਕੀ ਲੱਗਦੇ ਸੀ ਉਹ ਕਸ਼ਮੀਰੀ ਬ੍ਰਾਹਮਣ ਸਤਿਗੁਰਾਂ ਦੇ? ਕੀ ਵਾਹ ਵਾਸਤਾ ਸੀ ਉਹਨਾਂ ਬ੍ਰਾਹਮਣਾਂ ਨਾਲ? ਆਪ ਕਹਿੰਦੇ ਪਿਤਾ ਜੀ ਇਹਨਾਂ ਵਾਸਤੇ ਤੁਸੀਂ ਜਾ ਕੇ ਦਿੱਲੀ ਚ ਸੀਸ ਦਿਓ, ਉਹਨਾਂ ਦੀ ਪੀੜਾ ਹਰਨ ਵਾਸਤੇ, ਪਰਾਇਆਂ ਦੀ ਪੀੜਾ ਨੂੰ ਹਰਨ ਵਾਲੇ ਹਨ।
ਕੌਣ ਜਾਣੇ ਕੌਣੇ ਭੰਤ ਲੀਨੋ ਅਵਤਾਰ,
ਕੌਣ ਜਾਣੇ, ਬੜੀ ਵਿਸਮਾਦ ਵਾਲੀ ਗੱਲ ਹੈ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਲਯੁਗ ਦੇ ਇਹੋ ਜਿਹੇ ਭਿਆਨਕ ਸਮੇਂ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਵੇਂ ਅਵਤਾਰ ਲੈ ਲਿਆ। ਆਖੋ ਸਤਨਾਮ ਸ੍ਰੀ। ਜਿਵੇਂ ਕੋਈ ਸਾਨੂੰ ਚੰਗਾ ਜਿਹਾ ਬੰਦਾ ਮਿਲ ਜਾਣਾ, ਭਲਾ ਜਿਹਾ ਇਨਸਾਨ, ਕਹਿੰਦੇ ਅੱਜ ਦੇ ਸਮੇਂ ਚ ਵੀ ਤੇਰੇ ਵਰਗੇ ਬੰਦੇ ਵੀ ਕਿਵੇਂ ਹੋ ਸਕਦੇ ਨੇ। ਕਵੀ ਹੰਸ ਰਾਮ ਕਹਿੰਦਾ ਵੀ ਇਹੋ ਜਿਹਾ ਭਿਆਨਕ ਸਮਾਂ ਜਿੱਥੇ ਆਪੋ ਧਾਪੀ ਪਈ ਹੋਈ, ਲੋਕ ਸਵਾਰਥੀ ਨੇ, ਲੋਭੀ ਨੇ, ਲਾਲਚੀ ਨੇ, ਇਹੋ ਜਿਹੇ ਸਮੇਂ ਵਿੱਚ ਕਹਿੰਦੇ ਕੌਣ ਜਾਣੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਵੇਂ ਅਵਤਾਰ ਧਾਰਨ ਕਰ ਲਿਆ। ਇਹ ਵਿਸਮਾਦ ਵਿੱਚ ਕਹਿ ਰਹੇ ਨੇ ਬਚਨ, ਇਹਨੂੰ ਵਿਸਮਾਦ ਬਈ ਬਚਨ ਕਹਿੰਦੇ ਨੇ। ਕਹਿੰਦੇ ਬੜੇ ਵਿਸਮਾਦ ਵਿੱਚ ਕੌਣ ਜਾਣੇ ਕਿ ਗੁਰੂ ਸਾਹਿਬ ਨੇ ਅਵਤਾਰ ਕਿਵੇਂ ਲੈ ਲਿਆ।
ਅੱਥ ਸ਼ਿਕਾਰ ਵਰਣਨ,
ਹੁਣ ਸ਼ਿਕਾਰ ਦਾ ਵਰਣਨ ਕਰਨ ਲੱਗੇ ਨੇ ਕਿ ਦਸਵੇਂ ਪਾਤਸ਼ਾਹ ਜਦੋਂ ਸ਼ਿਕਾਰ ਤੇ ਚੜਦੇ ਨੇ ਤੇ ਉਹਨਾਂ ਦੇ ਹੱਥ ਤੇ ਬੈਠਾ ਬਾਜ ਉਹ ਕਿਵੇਂ ਸ਼ਿਕਾਰ ਖੇਡਦਾ। ਇੱਕ ਇੱਕ ਚੀਜ਼ ਦਾ ਵਰਣਨ ਹੋ ਰਿਹਾ ਨਾ, ਕਿਸੇ ਨੇ ਮਹਾਰਾਜ ਜੀ ਦੇ ਸਰੂਪ ਦਾ ਵਰਣਨ ਕੀਤਾ, ਕਿਸੇ ਨੇ ਕਲਗੀ ਦੀ ਉਪਮਾ ਕੀਤੀ ਹੈ, ਕਿਸੇ ਨੇ ਘੋੜੇ ਦੀ, ਤੇ ਕਿਸੇ ਨੇ ਮਹਾਰਾਜ ਜੀ ਦੇ ਹੱਥ ਤੇ ਬੈਠਾ ਜਿਹੜਾ ਬਾਜ ਹੈ ਚਿੱਟੇ ਰੰਗ ਦਾ, ਸਾਹਿਬ ਨੂੰ ਕਿਹਾ ਜਾਂਦਾ ਨਾ ਚਿੱਟਿਆਂ ਬਾਜਾਂ ਵਾਲੇ, ਉਹ ਚਿੱਟੇ ਬਾਜ ਦੀ ਉਪਮਾ ਉਹ ਕਿਵੇਂ ਹੋ ਰਹੀ ਹੈ ਉਹ ਦੱਸ ਰਹੇ ਨੇ। ਹੁਣ ਸਰਵਣ ਕਰੋ।
ਕਬਿਤ ਬੇਸ਼ ਬੇਸਰਾ ਹੈ ਗੁਰੂ ਗੋਬਿੰਦ ਕੀ ਸਰਕਾਰ,
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਦੇ ਹੱਥ ਵਿੱਚ ਬੇਸ ਬੇਸਰਾ। ਬੇਸਰਾ ਇੱਕ ਬਾਜ ਦੀ ਕਿਸਮ ਨੂੰ ਜ਼ੁਰਰਾ ਵੀ ਕਹਿੰਦੇ ਨੇ, ਛੋਟੇ ਜਿਹੇ ਆਕਾਰ ਦਾ ਹੁੰਦਾ ਪਰ ਬੜਾ ਤਿੱਖਾ, ਬੜਾ ਬਲਵਾਨ, ਬੜਾ ਤਾਕਤ ਵਾਲਾ ਹੁੰਦਾ ਇਹ, ਕਿਉਂਕਿ ਬਾਜਾਂ ਦੀਆਂ ਕਈ ਕਿਸਮਾਂ ਨੇ। ਉਹਨਾਂ ਦੇ ਵਿੱਚੋਂ ਬੜਾ ਸੁੰਦਰ ਬਾਜ ਹੁੰਦਾ ਜ਼ੁਰਰਾ। ਕਲਗੀਧਰ ਦੇ ਹੱਥ ਵਿੱਚ ਜ਼ੁਰਰਾ ਵੇਖਿਆ ਕਵੀ ਹੰਸ ਰਾਮ ਨੇ, ਜਿਸ ਨੂੰ ਬੇਸਰਾ ਵੀ ਕਹਿੰਦੇ ਨੇ। ਕਹਿੰਦੇ ਸੱਚੀ ਸਰਕਾਰ ਦੇ ਹੱਥ ਦੇ ਵਿੱਚ ਜਿਹੜਾ ਬੇਸਰਾ ਹੈ ਨਾ, ਇਹ ਜਿਹੜਾ ਜ਼ੁਰਰਾ ਬਾਜ ਹੈ ਸੱਚੀ ਸਰਕਾਰ ਦੇ ਹੱਥ ਵਿੱਚ,
ਜਾਂ ਕੀ ਦਹਿਸ਼ਤ ਗਿਰੇ ਕੋਹਨ ਕੇ ਘਰ ਹੈ।
ਕਹਿੰਦੇ ਇੰਨੀ ਦਹਿਸ਼ਤ ਹੈ ਇਸ ਬਾਜ ਦੀ, ਕਲਗੀਧਰ ਦੇ ਹੱਥ ਵਿੱਚ ਪਕੜੇ ਹੋਏ ਇਸ ਜ਼ੁਰਰੇ ਦੀ ਇੰਨੀ ਦਹਿਸ਼ਤ ਹੈ ਕਿ ਜਿਹੜੇ ਵੱਡੇ ਵੱਡੇ ਕੋਈ ਕੋਹਨ ਵੀ ਖਾਲਸਾ ਜੀ, ਇੱਕ ਸ਼ਾਕਾਹਾਰੀ ਮਾਸਾਹਾਰੀ ਜਾਨਵਰ ਪੰਛੀ ਹੁੰਦਾ, ਇਹ ਵੀ ਬਾਜ ਦੀ ਕਿਸਮ ਹੈ ਕੋਈ। ਕਹਿੰਦੇ ਵੱਡੇ ਵੱਡੇ ਜਿਹੜੇ ਕੋਈ ਹੁੰਦੇ ਨੇ ਨਾ, ਕੋਹੀ, ਉਹਨਾਂ ਦੇ ਘਰਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਲਗੀਧਰ ਦੇ ਹੱਥ ਵਿੱਚ ਉਹਨਾਂ ਨੇ ਜ਼ੁਰਰਾ ਵੇਖਿਆ। ਉਸ ਜ਼ੁਰਰੇ ਦੀ ਇੰਨੀ ਦਹਿਸ਼ਤ ਕਿ ਵੱਡੇ ਵੱਡੇ ਕੁਈਆਂ ਦੇ ਜਿਹੜੇ ਘਰ ਸਨ ਉਹ ਵੀ ਗਿਰ ਗਏ, ਡਿੱਗ ਪਏ।
ਜਾਂ ਕੀ ਦਹਿਸ਼ਤ ਬਰ ਬਾਜਨ ਬਰਨਾਦਰ।
ਕਹਿੰਦੇ ਇਹੋ ਜੀ ਜਿਹਦੀ ਦਹਿਸ਼ਤ ਇੰਨੀ ਆ, ਜਿਹਦਾ ਡਰ ਇੰਨਾ, ਗੁਰੂ ਕਲਗੀਧਰ ਦੇ ਹੱਥ ਵਿੱਚ ਫੜੇ ਉਸ ਜ਼ੁਰਰੇ ਦਾ ਇੰਨੀ ਦਹਿਸ਼ਤ ਹੈ ਕਿ ਜਿਹੜੇ ਵੱਡੇ ਵੱਡੇ ਸ੍ਰੇਸ਼ਟ ਬਾਜ ਨੇ ਨਾ ਬਰ ਨਾ ਧਰੈ, ਉਹ ਵੀ ਅੱਗੇ ਬਲ ਧਾਰ ਕੇ ਨਹੀਂ ਹੁੰਦੇ, ਉਹਨਾਂ ਅੰਦਰ ਵੀ ਹੌਸਲਾ ਨਹੀਂ ਪੈਂਦਾ ਕਿ ਕਲਗੀਧਰ ਦੇ ਇਸ ਜ਼ੁਰਰੇ ਦੇ ਸਾਹਮਣੇ ਜਾ ਸਕਣ।
ਜਾਂ ਕੀ ਦਹਿਸ਼ਤ ਛੁੱਟੇ ਬੈਰੀ ਕੇ ਬਰ।
ਜਿਸ ਜ਼ੁਰਰੇ ਦੀ ਦਹਿਸ਼ਤ ਨਾਲ ਜਿਹੜੀਆਂ ਵੱਡੀਆਂ ਵੱਡੀਆਂ ਬਹਿਰੀਆਂ ਹੁੰਦੀਆਂ, ਬਹਿਰੀ ਵੀ ਬਾਜ ਦੀ ਕਿਸਮ ਹੈ ਨਾ, ਉਹ ਬਹਿਰੀਆਂ ਦੇ ਕਹਿੰਦੇ ਵੱਡੇ ਵੱਡੇ ਬਲ ਜਿਹੜੇ ਨੇ ਉਹ ਟੁੱਟ ਜਾਂਦੇ ਨੇ, ਇੰਨਾ ਡਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਦੇ ਸਜੇ ਹੋਏ ਜ਼ੁਰਰੇ ਦਾ ਹੈ।
ਜਾਂ ਕੀ ਦਹਿਸ਼ਤ ਚਰਾ ਜੁਗਤ ਨਾ ਚੱਕਰਵਾਤ।
ਕਹਿੰਦੇ ਇੰਨੀ ਦਹਿਸ਼ਤ ਹੈ, ਇੰਨਾ ਡਰ ਹੈ ਉਸ ਸਤਿਗੁਰਾਂ ਦੇ ਹੱਥ ਵਿੱਚ ਫੜੇ ਹੋਏ ਜ਼ੁਰਰੇ ਦਾ ਕਿ ਉਸ ਬੇਸਰੇ ਬਾਜ ਦਾ ਇੰਨਾ ਡਰ ਹੈ ਕਿ ਉਸ ਡਰ ਦੇ ਨਾਲ ਜਿਹੜਾ ਚੱਕਰਵਾਕ ਨੇ ਨਾ, ਚੱਕਰਵਾਕ ਉਹ ਡਰ ਦੇ ਨਾਲ ਚੋਗਾ ਨਹੀਂ ਚੁਗਦੇ, ਉਹ ਡਰ ਕੇ ਸਹਿਮ ਕੇ ਇੱਕ ਪਾਸੇ ਬਹਿ ਜਾਂਦੇ ਨੇ ਵੀ ਕਿਤੇ ਬਾਜ ਸਾਡਾ ਸ਼ਿਕਾਰ ਨਾ ਕਰ ਲਏ। ਕਲਗੀਧਰ ਦੇ ਹੱਥ ਵਿੱਚ ਫੜਿਆ ਇਹ ਜ਼ੁਰਰਾ ਸਾਡੇ ਤੇ ਹਮਲਾ ਨਾ ਕਰ ਦੇਵੇ, ਉਹ ਚੱਕਰਵਾਕ ਵੀ ਡਰ ਕੇ ਸਹਿਮ ਦੇ ਨਾਲ ਕਹਿੰਦੇ ਚੋਗਾ ਨਹੀਂ ਚੁਗਦੇ।
ਜਾਂ ਕੀ ਦਹਿਸ਼ਤ ਸਾਰ ਦੂਲ ਸੁਰਤ ਰਹਿ।
ਸਤਨਾਮ ਸ੍ਰੀ ਮਾਂ ਕਵੀ ਭਾਈ ਹੰਸ ਰਾਮ ਜੀ ਕਿੰਨੇ ਸੋਹਣੇ ਬਚਨ ਕਹਿ ਰਹੇ ਨੇ। ਕਹਿੰਦੇ ਇੰਨੀ ਦਹਿਸ਼ਤ ਸਤਿਗੁਰਾਂ ਦੇ ਹੱਥ ਵਿੱਚ ਫੜੇ ਉਸ ਜ਼ੁਰਰੇ ਦੀ ਕਿ ਉਸ ਜ਼ੁਰਰੇ ਦਾ ਦਹਿਸ਼ਤ ਡਰ ਵੇਖ ਕੇ ਜਿਹੜਾ ਬੱਬਰ ਸ਼ੇਰ ਹੈ ਜੰਗਲ ਦਾ ਉਹਨੂੰ ਵੀ ਸੁਰਤ ਭੁੱਲ ਗਈ ਹੈ। ਹਾਲਾਂਕਿ ਬੱਬਰ ਸ਼ੇਰ ਕਿੰਨਾ ਬਲਵਾਨ ਹੁੰਦਾ, ਕਹਿੰਦੇ ਉਹਨੂੰ ਵੀ ਆਪਣੀ ਸੁਰਤ ਭੁੱਲ ਗਈ ਮਹਾਰਾਜ ਜੀ ਦੇ ਹੱਥ ਵਿੱਚ ਫੜੇ ਬਾਜ ਨੂੰ ਵੇਖ ਕੇ।
ਸਗਰੇ ਜਹਾਨ ਕੇ ਬੇਹੰਗ ਜਿਨ ਭੰਗ ਕੀਨੇ।
ਇਹੋ ਜਿਹਾ ਜ਼ੁਰਰਾ ਮਹਾਰਾਜ ਜੀ ਦੇ ਹੱਥ ਦਾ ਕਿ ਜਿਸ ਨੇ ਸਾਰੇ ਜਹਾਨ ਦੇ ਵੱਡੇ ਵੱਡੇ ਪੰਛੀਆਂ ਨੂੰ ਭੰਗ ਕਰਕੇ ਰੱਖ ਦਿੱਤਾ, ਤੋੜ ਕੇ ਰੱਖ ਦਿੱਤਾ।
ਕੋਪ ਸੁਣ ਆਵਤ ਕੁਲੰਗ ਪਾਏ ਤਰ।
ਜਦੋਂ ਉਹ ਜ਼ੁਰਰਾ ਕੋਪ ਵਿੱਚ ਆਉਂਦਾ ਨਾ, ਗੁੱਸੇ ਵਿੱਚ ਆਉਂਦਾ, ਮਹਾਰਾਜ ਜੀ ਦੇ ਹੱਥ ਵਿੱਚ ਫੜਿਆ ਉਹ ਜ਼ੁਰਰਾ ਜਦੋਂ ਗੁੱਸੇ ਵਿੱਚ ਆਉਂਦਾ ਤੇ ਕਹਿੰਦੇ ਵੱਡੇ ਵੱਡੇ ਕੁਲੰਗ ਜਿਹੜੇ ਪੰਛੀ ਨੇ ਉਹ ਵੀ ਆਪਣਾ ਸਿਰੇ ਦੇ ਪੰਜਿਆਂ ਥੱਲੇ ਆ ਕੇ ਦੇ ਦਿੰਦੇ ਨੇ ਵੀ ਅਸੀਂ ਤੇਰੀ ਸ਼ਰਨ ਚ ਆ, ਉਹ ਵੀ ਆਪਣਾ ਸਿਰ ਆ ਕੇ ਦੇ ਪੰਜਿਆਂ ਥੱਲੇ ਦੇ ਦਿੰਦੇ ਨੇ।
ਗਰਰ ਗਰੂਰ ਤਜਿਓ ਬਾਦ ਸਭ ਬਾਦ ਆਏ।
ਜਿਹੜਾ ਵੱਡਾ ਗਰੁੜ, ਸਾਰੇ ਪੰਛੀਆਂ ਤੋਂ ਵੱਡਾ ਪੰਛੀ ਕਿਹੜਾ? ਗਰੁੜ। ਇਹ ਵਿਸ਼ਨੂੰ ਦੀ ਸਵਾਰੀ ਹੈ। ਕਹਿੰਦੇ ਗੁਰੂ ਸਾਹਿਬ ਦੇ ਉਸ ਜ਼ੁਰਰੇ ਦੇ ਅੱਗੇ ਉਸ ਗਰੁੜ ਨੇ ਵੀ ਆਪਣਾ ਗਰੂਰ ਤਜ ਦਿੱਤਾ, ਉਹਨੇ ਵੀ ਆਪਣਾ ਗਰੂਰ ਤਿਆਗ ਦਿੱਤਾ ਹੈ। ਔਰ ਜਿਹੜੇ ਵੱਡੇ ਵੱਡੇ ਬਾਜ ਨੇ ਉਹ ਸਭ ਬਾਜ ਆ ਗਏ।
ਜ਼ੋਰਾਵਰ ਜ਼ੁਰਰਾ ਜਾਨ ਜ਼ੇਰ ਆਨੇ।
ਤੇ ਕਹਿੰਦੇ ਜਿਹੜਾ ਸਤਿਗੁਰਾਂ ਦਾ ਜ਼ੋਰਾਵਰ ਜ਼ੁਰਰਾ ਹੈ ਹੱਥ ਵਿੱਚ ਫੜਿਆ ਹੋਇਆ, ਉਹਨੇ ਵੱਡਿਆਂ ਵੱਡਿਆਂ ਇਹਨਾਂ ਪੰਛੀਆਂ ਨੂੰ ਆਪਣੇ ਜ਼ੇਰ ਕਰ ਲਿਆ। ਜ਼ੇਰ ਕਹਿੰਦੇ ਨੇ ਅਧੀਨ ਨੂੰ, ਉਹਨੇ ਆਪਣੇ ਅਧੀਨ ਕਰ ਲਿਆ ਇਹਨਾਂ ਸਾਰੇ ਪੰਛੀਆਂ ਨੂੰ।
ਹੱਥ ਗੁਰੂ ਗੋਬਿੰਦ ਕੇ ਬੇਸਰਾ ਸਿਧਾਇਓ ਮਾਨੋ।
ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਤੋਂ ਜਦੋਂ ਉਹ ਜ਼ੁਰਰਾ ਛੁੱਟਦਾ, ਮਹਾਰਾਜ ਜੀ ਆਪਣੇ ਹੱਥ ਨਾਲ ਇਸ਼ਾਰਾ ਦੇ ਕੇ ਜਦੋਂ ਉਸ ਬਾਜ ਨੂੰ ਜ਼ੁਰਰੇ ਨੂੰ ਛੱਡਦੇ ਹਨ,
ਮਾਨੋ ਛੁੱਟਿਓ ਲੱਕ ਲਾਕਨ ਮਿਹੰਗ ਲੀਨ ਹੈ ਗਏ।
ਕਹਿੰਦੇ ਜਦੋਂ ਛੁੱਟਦਾ ਤੇ ਮਾਨੋ ਉਸ ਬਜ਼ੁਰੇ ਦੇ ਸਾਹਮਣੇ ਲੱਖਾਂ ਦੇ ਲੱਖਾਂ ਪੰਛੀ ਲੀਨ ਹੋ ਜਾਂਦੇ ਨੇ, ਸਾਹਮਣੇ ਨਜ਼ਰ ਨਹੀਂ ਆਉਂਦੇ।
ਚਰਨ ਚਪੇਟ ਚਿੰਚ ਚੋਬ ਤੇ ਚਿਮਿਟ ਚੱਪ।
ਕਹਿੰਦੇ ਅੱਜ ਮਹਾਰਾਜ ਜੀ ਨੂੰ ਜ਼ੁਰਾ ਛੱਡਿਆ, ਸ਼ਿਕਾਰ ਖੇਡਦਿਆਂ ਇੱਕ ਪੰਛੀ ਵੇਖ ਕੇ ਉਹਦੇ ਤੇ ਜ਼ੁਰਾ ਛੱਡਿਆ ਮਹਾਰਾਜ ਜੀ ਨੇ। ਕਹਿੰਦੇ ਉਹਨੇ ਆਪਣੇ ਪੈਰ ਦੀ ਚਪੇਟ ਮਾਰ ਕੇ ਉਸ ਪੰਛੀ ਦਾ ਸਿਰ ਫੇ ਲਿਆ, ਆਪਣੇ ਪੰਜੇ ਵਿੱਚ ਲੈ ਲਿਆ, ਔਰ ਆਪਣੀ ਜਿਹੜੀ ਚੁੰਝ ਹੈ ਉਸ ਦੇ ਜਿਹੜੀ ਸਿਰ ਦੀ ਖੋਪੜੀ ਸੀ ਪੰਛੀ ਦੇ ਉਹਦੇ ਵਿੱਚ ਛਬੋ ਦਿੱਤੀ।
ਮਾਰਿਓ ਕੁੱਲ ਮੁਰਗ ਕਲੋਲ ਜੀ ਮੈਂ ਬਏ।
ਕਹਿੰਦੇ ਇੱਕ ਕੁੱਲ ਮੁਰਗ ਇੱਕ ਪੰਛੀ ਹੁੰਦਾ, ਸਿਰ ਤੋਂ ਉਹਨੂੰ ਸਿਰ ਦੇ ਉੱਤੇ ਇਹਦੇ ਵਾਲ ਨਹੀਂ ਹੁੰਦੇ, ਟੋਕਾ ਜਿਹਾ ਹੁੰਦਾ, ਉਹਦਾ ਕਹਿੰਦੇ ਸ਼ਿਕਾਰ ਕੀਤਾ ਮਹਾਰਾਜ ਜੀ ਦੇ ਜ਼ੁਰਰੇ ਨੇ, ਔਰ ਉਹਨੂੰ ਆਪਣੇ ਪੰਜੇ ਵਿੱਚ ਲੈ ਕੇ ਉਹਦੀ ਸਾਹ ਰਗ ਦੇ ਵਿੱਚ ਆਪਣੀ ਚੁੰਝ ਚੋਬ ਕੇ ਉਹਦੇ ਵਿੱਚੋਂ ਖੂਨ ਸੂਤ ਕੇ ਪੀਣ ਲੱਗਾ। ਤੇ ਜਦੋਂ ਸਤਿਗੁਰਾਂ ਦੇ ਬਾਜ ਨੇ ਇਹੋ ਜਿਹਾ ਸ਼ਿਕਾਰ ਖੇਡਿਆ ਨਾ, ਤੇ ਵੇਖ ਕੇ ਕਲਗੀਧਰ ਜੀ ਬੜੇ ਖੁਸ਼ ਹੋਏ, ਮਹਾਰਾਜ ਜੀ ਦਾ ਮਨ ਬੜਾ ਖੁਸ਼ ਹੋਇਆ ਆਪਣੇ ਬਾਜ ਨੂੰ ਇਸ ਤਰ੍ਹਾਂ ਸ਼ਿਕਾਰ ਖੇਡਦਿਆਂ ਤੱਕ ਕੇ।
ਤਾਈ ਖਿੰਨ ਤੀਖੇ ਤੇਜ਼ ਤਰਲ ਤੁਰੰਗ ਕੇਤੇ।
ਹੁਕਮ ਕੀਤਾ ਜਾਓ ਬਈ ਵਧੀਆ ਤੇਜ਼ ਘੋੜੇ, ਚੰਚਲ ਘੋੜੇ, ਜਿਹੜੇ ਬਲਵਾਨ ਘੋੜੇ ਨੇ ਉਹ ਲੈ ਕੇ ਆਓ।
ਮੋਜ ਸੋ ਮੰਗਾਏ ਮੋਲ ਮਹਾ ਬਾਹੂ ਤੈ ਦੇ।
ਕਹਿੰਦੇ ਹੇ ਮਹਾਬਾਹੂ ਗੁਰੂ ਕਲਗੀਧਰ ਜੀ, ਜਦੋਂ ਤੁਹਾਡੇ ਬਾਜ ਨੇ ਵੀ ਸ਼ਿਕਾਰ ਖੇਡਿਆ ਤੇ ਵੇਖ ਕੇ ਇੰਨੇ ਖੁਸ਼ ਹੋਏ, ਇੰਨਾ ਉਦਾਰ ਹਿਰਦਾ ਕਿ ਮੇਰੇ ਵਰਗੇ ਕਵੀਆਂ ਨੂੰ ਸੱਦ ਕੇ ਘੋੜੇ ਦਾਨ ਕਰ ਦਿੱਤੇ ਵੀ ਲਓ ਅੱਜ ਸਾਡੇ ਬਾਜ ਨੇ ਸ਼ਿਕਾਰ ਖੇਡਿਆ, ਇੰਨੀ ਉਦਾਰਤਾ। ਕਹਿੰਦੇ ਮਹਾਰਾਜ ਉਦੋਂ ਫਿਰ ਮੇਰੇ ਵਰਗਿਆਂ ਨੂੰ ਸੱਦ ਕੇ ਉਹਨਾਂ ਨੂੰ ਘੋੜੇ ਤੱਕ ਦਾਨ ਕਰ ਦਿੱਤੇ, ਇਹੋ ਜੇ ਮਹਾਰਾਜ ਗੁਰੂ ਕਲਗੀਧਰ ਜੀ ਤੁਸੀਂ ਹੋ।
ਸੈਲੈ ਦਬਤ ਐਲ ਪਰਤ ਅਲੰਕ ਪਰ।
ਜਦੋਂ ਮਹਾਰਾਜ ਸੱਚੀ ਪਾਤਸ਼ਾਹ ਦੀ ਚੜਾਈ ਹੁੰਦੀ ਆ ਤੇ ਪਹਾੜ ਦੱਬ ਜਾਂਦੇ ਨੇ, ਆਕਾਸ਼ ਦੇ ਵਿੱਚ ਇੱਕ ਵਾਰੀ ਖੜਬੜਾਹਟ ਮਚ ਜਾਂਦੀ ਹੈ।
ਖਲਕ ਖਲਨ ਕਰ ਬਾਰ ਮੈਂ ਕਾਨਨ ਕੁਰੰਕ ਬਾਚੇ ਮੋਦ ਕੇ ਮਤੰਗ।
ਖਲਕ ਖਲਨ ਘਰ ਬਾਰ ਹੈ, ਕਹਿੰਦੇ ਭਾਈ ਸਾਰੀ ਖਲਕਤ ਦੇ ਵਿੱਚ ਇੱਕ ਵਾਰੀ ਖੜਬੜਾਹਟ ਮਚ ਜਾਂਦੀ ਹੈ, ਔਰ ਜਿਹੜੇ ਖਲਨ ਕਹਿੰਦੇ ਨੇ ਮੂਰਖਾਂ ਨੂੰ, ਮੂਰਖਾਂ ਦੇ ਘਰ ਦੇ ਵਿੱਚ ਵੀ ਖੜਬੜਾਹਟ ਮਚ ਜਾਂਦੀ ਹੈ।
ਕਾਨਨ ਕੁਰੰਕ ਬਾਚੇ ਮਦ ਕੇ ਮਤੰਗ।
ਕਹਿੰਦੇ ਜਿਹੜੇ ਜੰਗਲ ਦੇ ਕੁਰੰਕ, ਜਿਹੜੇ ਕੁਰੰਕ ਕਹਿੰਦੇ ਨੇ ਹਿਰਨਾਂ ਨੂੰ, ਜਿਹੜੇ ਮਸਤ ਹਾਥੀ ਨੇ ਜੰਗਲ ਦੇ।
ਕਹੋ ਬਾਗਨ ਬਿਹੰਗ ਬ੍ਰਿਕ ਜਾਨਰ ਕਹਾਰ।
ਜਿਹੜੇ ਬਾਗ ਨੇ, ਪੰਛੀ ਨੇ, ਔਰ ਜਿਹੜੇ ਬਾਨਰ ਨੇ ਉਹ ਕਿੱਥੇ ਟਿਕ ਕੇ ਰਹਿਣਗੇ ਜਦੋਂ ਕਲਗੀਧਰ ਜੀ ਸ਼ਿਕਾਰ ਖੇਡਣ ਲਈ ਚੜਦੇ ਹਨ।
ਚਾਖ ਰੋਜ ਰੀਚ ਕਰ ਚਾਖਰ ਬਰਾਹਨ ਕੇ।
ਚਾਖ ਰੋਜ ਰਿਛ ਚੰਖਾਰ ਬਰਾਹ ਦਾ ਮਤਲਬ ਹੁੰਦਾ ਸੂਰ ਜੰਗਲੀ। ਕਹਿੰਦੇ ਉਹਨਾਂ ਨੇ ਕਿੱਥੇ ਟਿਕ ਕੇ ਰਹਿਣਾ ਜਦੋਂ ਮਹਾਰਾਜ ਜੀ ਸ਼ਿਕਾਰ ਤੇ ਚੜਦੇ ਹਨ।
ਦਹਨ ਦਹਿਨ ਦੇਵਕ ਬਾਨ ਜੋ ਸੁਮਾਰਿਆ।
ਉਹਨਾਂ ਨੂੰ ਜਦੋਂ ਮਹਾਰਾਜ ਜੀ ਆਪਣੀ ਬੰਦੂਕ ਦੀ ਗੋਲੀ ਨਾਲ ਦਾਹਨ ਮਾਰਦੇ ਨੇ, ਦਲਦੇ ਨੇ, ਤੇ ਦੇਵ ਬਾਹਨ, ਦੇਵ ਬਾਹਨ ਦਾ ਕੀ ਮਤਲਬ ਹੈ? ਦੇਵ ਦਾ ਮਤਲਬ ਇੱਥੇ ਹੈ ਦੇਵੀ। ਦੇਵੀ ਦਾ ਵਾਹਨ ਕਿਹੜਾ? ਬੱਬਰ ਸ਼ੇਰ। ਕਹਿੰਦੇ ਬੱਬਰ ਸ਼ੇਰਾਂ ਤੱਕ ਨੂੰ ਮਹਾਰਾਜ ਜੀ ਆਪਣੀ ਤੇਗ ਨਾਲ ਝਟਕਾ ਦਿੰਦੇ ਨੇ, ਉਹ ਵੀ ਮਹਾਰਾਜ ਜੀ ਦੇ ਅੱਗੇ ਠਹਿਰਦੇ ਨੇ, ਕੰਬਦੇ ਨੇ।
ਪਰਨ ਪੁਕਾਰ ਅਰੀ ਛੋਡੇ ਘਰ ਬਾਰ ਭਾਜੇ।
ਕਹਿੰਦੇ ਵੀ ਜਿਹੜੇ ਦੁਸ਼ਮਣਾਂ ਦੇ ਘਰ ਨੇ ਨਾ, ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡਣ ਲਈ ਜਾਂਦੇ ਨੇ ਤੇ ਜਿਹੜੇ ਦੁਸ਼ਮਣ ਨੇ ਉਹ ਆਪਣੇ ਘਰ ਛੱਡ ਕੇ ਪੁਕਾਰ ਕਰਨ ਲਈ ਦੌੜ ਪੈਂਦੇ ਨੇ, ਉਹ ਪੁਕਾਰ ਕਰਨ ਲਈ ਦੌੜ ਪੈਂਦੇ ਨੇ, ਮਹਾਰਾਜ ਸਾਨੂੰ ਬਚਾ ਲਓ, ਰੱਖ ਲਓ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ।
ਸੋਤੋ ਗੁਰੂ ਗੋਬਿੰਦ ਕੀ ਸਹਿਜ ਸ਼ਿਕਾਰ ਹੈ।
ਕਹਿੰਦੇ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਹਿਜ ਸ਼ਿਕਾਰ ਖੇਡਣਾ, ਹਾਲੇ ਤਾਂ ਸੁਤੇ ਸਿੱਧ ਸ਼ਿਕਾਰ ਖੇਡਣ ਗਏ ਨੇ ਤੇ ਆਹ ਹਾਲਤ ਹੋ ਜਾਂਦੀ ਹੈ। ਜਦੋਂ ਕਿਤੇ ਜੰਗ ਤੇ ਚੜਦੇ ਹੋਣਗੇ ਉਦੋਂ ਕੀ ਆਲਮ ਹੁੰਦਾ ਹੋਵੇਗਾ ਦੁਸ਼ਮਣਾਂ ਦਾ। ਸ਼ਿਕਾਰ ਖੇਡਣ ਚੜਦੇ ਨੇ ਸਹਿਜੇ ਤੇ ਦੁਸ਼ਮਣਾਂ ਦੇ ਘਰਾਂ ਵਿੱਚ ਪੁਕਾਰਾਂ ਪੈਣ ਲੱਗ ਪੈਂਦੀਆਂ ਨੇ, ਘਰ ਛੱਡ ਕੇ ਦੌੜ ਪੈਂਦੇ ਨੇ, ਬਚਾ ਲਓ, ਰੱਖ ਲਓ, ਸ਼ਰਨ ਵਿੱਚ ਆ ਕੇ ਬੇਨਤੀਆਂ ਕਰਦੇ ਨੇ। ਇਹ ਤਾਂ ਹਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸਹਿਜ ਸ਼ਿਕਾਰ ਖੇਡਣਾ ਹੀ ਹੈ।
ਸਵਈਆ ਸਾਜ ਸ਼ਿੰਗਾਰ ਚੜੇ ਗੁਰੂ ਗੋਬਿੰਦ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ अपने घोड़े नु शिंगार के चढ़दे हन
बबियन सिंह पिसान पए नित
और वड्डे वड्डे जड़े पर्वत ने उना पर्वतां दे श्रृंग श्रृंग कहंदे ने चोटियां नु ओ चोटियां दबियां जांदियां ने ओ मसलियां जांदियां हन
लंके आतंक पुकार परे
उधर लंका दे विच लंका दे विच जिथे विभीषण राज करदा है कहंदे उत्थे तक पुकार पै जांदी है
पुर शंक बबीकन रंक पयो तित
उधर विभीषण दे मन च डर पैदा हो जांदा वी किते गुरु गोबिंद सिंह साहब लंका ते ना चढ़ के आ जान ओदे मन च वी कायर पुणा आ जांदा गीदी पुणा आ जांदा रंक बन के दौड़ के छुप जांदा है किते गुरु साहब आके मेरा राज ना खोलन हालांकि कलगीधर जी इत्थों चढ़दे ही ने आनंदपुर साहब तो घोड़ा साज के शिंगार के शिकार लई चढ़दे ने ते लंका विच बैठे विभीषण नूं डर पै जांदा है कि किते गुरु गोबिंद सिंह साहब जी महाराज मेरा राज ना खो लैण
टूट फनी फन हुट गए दिगज
और जड़े फनिया वाले सप शेष नाग है ओदियां फणा टुट जांदियां ने जदों महाराज जी चढ़दे ने शिकार ते जिहड़े वड्डे वड्डे दिग्गज पाल दिगपाल देवते ने ओह भी हट जांदे ने पिछे
धीरज तौल की जाए रही कित
कहंदे जिहड़ा तौल शिवजी है ओहदे अंदर किथे फिर धीरज रहिंदा ओहदे अंदर भी फिर डर ते सहम पैदा हो जांदा है
कछप कोल बेहाल पए सब
जिहड़े कछप कछू कुम्मा कहंदे थल्ले धरती नूं चुक्की बैठा है कौल है ਕਿਸੇ ਨੇ ਕੌਲ ਬਰਾਹ ਨੂੰ ਕਿਹਾ ਵੀ ਧਰਤੀ ਚੁੱਕੀ ਬੈਠਾ ਉਹ ਵੀ ਸਾਰੇ ਬਿਹਾਲ ਹੋ ਜਾਂਦੇ ਹਨ
ਜਾਲ ਪਰੇ ਚਤਰੰਗ ਚਮੂ ਚਿਤ
ਜਦੋਂ ਸਤਿਗੁਰਾਂ ਦੀ ਚਤਰੰਗਣ ਸੈਨਾ ਚੜ੍ਹਦੀ ਹੈ ਉਦੋਂ ਇਹਨਾਂ ਸਾਰਿਆਂ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ ਸਹਿਮ ਪੈਦਾ ਹੋ ਜਾਂਦਾ ਹੈ
ਦਾਨ ਕੇ ਕਬਿਤ
ਹੁਣ ਸਤਿਗੁਰੂ ਜੀ ਜਦੋਂ ਦਾਨ ਕਰਦੇ ਨੇ ਤੇ ਕੀ ਕਰਦੇ ਨੇ ਕਿੱਡੇ ਵੱਡੇ ਦਾਨੀ ਨੇ ਗੁਰੂ ਸਾਹਿਬ ਦੇ ਕਵੀਆਂ ਵਿੱਚੋਂ ਇੱਕ ਕਵੀ ਹੋਇਆ ਸੁਦਾਮਾ ਉਹਦਾ ਨਾਂ ਉਹਨੇ ਉਹੀ ਵਰਣਨ ਕੀਤਾ ਕਹਿੰਦਾ ਮੈਂ ਉਹੀ ਸੁਦਾਮਾ ਜਿਹੜਾ ਭੁੱਖ ਦਾ ਮਾਰਿਆ ਹੋਇਆ ਕੰਗਾਲ ਕ੍ਰਿਸ਼ਨ ਕੋਲ ਗਿਆ ਸੀ ਦੁਆਪਰ ਯੁੱਗ ਵਿੱਚ ਤੇ ਤੁਸੀਂ ਉਹੀ ਗੋਬਿੰਦ ਰੂਪ ਤੇ ਮੈਂ ਉਹੀ ਸੁਦਾਮਾ ਹੁਣ ਉਹਦੇ ਮੁਤਾਬਕ ਉਹ ਕਵੀ ਦੀ ਆਪਣੀ ਉਡਾਰੀ ਹੈ ਨਾ ਉਹ ਕਵੀ ਆਪਣੀ ਕਵਿਤਾ ਦੇ ਰੰਗ ਦੇ ਵਿੱਚ ਗੁਰੂ ਸਾਹਿਬ ਨੂੰ ਉਸ ਰੂਪ ਚ ਵਰਣਨ ਕਰ ਰਿਹਾ ਫਿਰ ਉਹਦੇ ਤੋਂ ਸ੍ਰੇਸ਼ਟ ਵੀ ਵਰਣਨ ਕਰਦਾ ਹੁਣ ਕਿਵੇਂ ਦਾਨ ਦਿੰਦੇ ਨੇ ਹੁਣ ਕਵੀ ਸੁਦਾਮਾ ਕਹਿੰਦਾ ਹੈ ਹਾਂਜੀ
ਇਕ ਸੰਗ ਪੜੇ ਅਵਤੰਤ ਕਾ ਸੰਦਿੰਪਨ ਕੋ
ਕਹਿੰਦੇ ਇੱਕ ਸੰਗ ਪੜੇ ਇੱਕੋ ਵੇਰੀ ਇੱਕੋ ਇਕੱਠੇ ਪੜੇ ਸੀ ਨਾ ਸੁਦਾਮਾ ਤੇ ਕ੍ਰਿਸ਼ਨ ਸੰਦੀਪਨ ਦੇ ਕੋਲ ਤੇ ਸੰਦੀਪਨ ਦੇ ਕੋਲ ਅਵਤੰਕ ਨਗਰੀ ਦੇ ਵਿੱਚ ਉੱਥੇ ਇੱਕੋ ਸਮਾਨ ਇੱਕੋ ਦੋਵੇਂ ਪੜੇ ਸਨ
ਸੋਈ ਸੁਧ ਆਈ ਤੂੰ ਬੁਲਾਏ ਬੂਜੀ ਬਾਮਾ
ਮੈਨੂੰ ਉਹ ਸੁਧ ਆਈ ਕਿ ਅਸੀਂ ਇਕੱਠੇ ਹੀ ਪੜੇ ਸੀ ਤੇ ਕਹਿੰਦੇ ਜਦੋਂ ਮੈਨੂੰ ਇਹ ਖਬਰ ਆਈ ਤੇ ਮੈਂ ਆਪਣੀ ਘਰਵਾਲੀ ਨੂੰ ਬੁਲਾ ਕੇ ਪੁੱਛਿਆ ਕਵੀ ਸੁਦਾਮਾ ਕਹਿੰਦਾ ਮੈਂ ਆਪਣੀ ਘਰਵਾਲੀ ਨੂੰ ਬੁਲਾਇਆ ਤੇ ਉਹਨੂੰ ਪੁੱਛਿਆ
ਪੁੰਗੀ ਪਲ ਉਤ ਤੋਂ ਅਸੀਸ ਦੇ ਤੋ ਨਾਥ ਜੀ ਕੋ
ਕਹਿਣ ਲੱਗਾ ਕਿ ਮੈਂ ਆਪਣੀ ਘਰਵਾਲੀ ਨੂੰ ਬੁਲਾ ਕੇ ਆਖਿਆ ਵੀ ਭਾਗਵਾਨ ਨੇ ਜੇ ਕਿਤੇ ਪੁੰਗੀ ਫਲ ਹੁੰਦਾ ਪੁੰਗੀ ਫਲ ਕਹਿੰਦੇ ਨੇ ਸੁਪਾਰੀ ਨੂੰ ਕਹਿੰਦਾ ਵੀ ਜੇ ਸੁਪਾਰੀ ਹੁੰਦੀ ਸੁਪਾਰੀ ਦਾ ਫਲ ਹੁੰਦਾ ਤੇ ਮੈਂ ਉਹ ਸੁਪਾਰੀ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚ ਭੇਟ ਕਰਦਾ ਤੇ ਉਹਨਾਂ ਕੋਲੋਂ ਅਸੀਸ ਲੈਂਦਾ
ਤੰਦਰ ਲੈ ਦੀਜੇ ਬਾਂਧ ਲੀਜੇ ਫੱਟੇ ਜਾਮਾ ਮੈਂ
ਕਹਿੰਦੇ ਮੇਰੀ ਘਰਵਾਲੀ ਅੱਗੋਂ ਕਹਿੰਦੀ ਹੈ ਤੂੰ ਹੈ ਸੁਦਾਮਾ ਉਹ ਨੇ ਗੋਬਿੰਦ ਤੇ ਤੈਨੂੰ ਚਾਹੀਦਾ ਵੀ ਜਿਵੇਂ ਸੁਦਾਮਾ ਤੰਦਲ ਲੈ ਕੇ ਗਿਆ ਸੀ ਫਟੇ ਹੋਏ ਚੋਲੇ ਵਿੱਚ ਬੰਨ ਕੇ ਜਾਮੇ ਚ ਉਦਾਂ ਤੂੰ ਵੀ ਤੰਦਲ ਲੈ ਕੇ ਜਾ ਤੰਦਲ ਹੀ ਲੈ ਕੇ ਜਾ ਕਹਿੰਦੇ ਮੇਰੀ ਘਰਵਾਲੀ ਨੇ ਮੈਨੂੰ ਤੰਦਲ ਦਿੱਤੇ ਉਹ ਤੰਦਲ ਮੈਂ ਵੀ ਜਾਮੇ ਚ ਬੰਨ ਲਏ ਤੇ ਆਖਿਆ ਮੈਂ ਉਹੀ ਗਰੀਬ ਸੁਦਾਮਾ ਤੁਸੀਂ ਉਹੀ ਗੋਬਿੰਦ ਰੂਪ ਤੇ ਕਹਿੰਦੇ ਮੈਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ
ਦੀਨ ਦੁਆਰ ਸੁਣ ਕੇ ਦਿਆਲ ਦਰਬਾਰ ਮਿਲੇ
ਕਹਿੰਦੇ ਜਦੋਂ ਦੀਨਾਂ ਤੇ ਦਇਆ ਕਰਨ ਵਾਲੇ ਜਿਵੇਂ ਕ੍ਰਿਸ਼ਨ ਜੀ ਦੌੜੇ ਆਏ ਸੀ ਨਾ ਸੁਦਾਮੇ ਦਾ ਨਾਂ ਸੁਣਦਿਆਂ ਛੱਡ ਸਿੰਘਾਸਣ ਹਰ ਜੀ ਆਏ ਭਗਵਾਨ ਕ੍ਰਿਸ਼ਨ ਜੀ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਹਰ ਇੱਕ ਆਪਣਾ ਸਿੰਘਾਸਨ ਛੱਡ ਕੇ ਆ ਗਏ ਸਨ ਕਹਿੰਦੇ ਇਸੇ ਤਰ੍ਹਾਂ ਦੀਨਾਂ ਤੇ ਦਇਆ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਿਆਲ ਦੇ ਦਰਬਾਰ ਦੇ ਵਿੱਚ ਜਦੋਂ ਮੈਂ ਆ ਕੇ ਮਿਲਿਆ
ਤੂੰ ਕੁਛ ਦੀਨੋ ਪਾਈ ਅਗੰਤ ਸਮਾ ਮੈਂ
ਕਹਿੰਦੇ ਮੈਨੂੰ ਇੰਨਾ ਕੁਝ ਬਖਸ਼ ਦਿੱਤਾ ਦਸਵੇਂ ਪਾਤਸ਼ਾਹ ਨੇ ਕਿ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਗੰਤ ਸਮਾ ਮੈਂ ਜਦੋਂ ਮੈਂ ਉਹਨਾਂ ਦੀ ਸ਼ਰਨ ਚ ਆ ਗਿਆ ਤੇ ਇੰਨਾ ਕੁਝ ਬਖਸ਼ ਦਿੱਤਾ ਮੇਰੇ ਦਸਵੇਂ ਪਾਤਸ਼ਾਹ ਨੇ, ਇੰਨਾ ਕੁਝ ਬਖਸ਼ ਦਿੱਤਾ, ਕਹਿੰਦੇ ਮੈਂ ਉਹਦੀ ਗਿਣਤੀ ਨਹੀਂ ਕਰ ਸਕਦਾ।
ਪ੍ਰੀਤ ਕਰ ਜਾਣੇ ਗੁਰੂ ਗੋਬਿੰਦ ਕੈ ਮਾਨੇ,
ਕਹਿੰਦੇ ਮੈਂ ਪ੍ਰੀਤ ਕਰਕੇ ਜਾਣਿਆ ਗੁਰੂ ਸਾਹਿਬ ਜੀ ਨੂੰ ਗੋਬਿੰਦ ਰੂਪ ਕਰਕੇ ਮਾਨਿਆ ਹੈ।
ਤਾਂ ਤੇ ਵਹਿ ਤੂੰ ਗੋਬਿੰਦ ਵਹਿ ਬਾਮਨ ਸੁਦਾਮਾ ਮੈਂ,
ਇਸ ਕਰਕੇ ਹੈ ਸਤਿਗੁਰੂ ਤੁਸੀਂ ਉਹੀ ਗੋਬਿੰਦ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮੈਂ ਉਹੀ ਸੁਦਾਮਾ ਦੁਆਪਰ ਯੁੱਗ ਵਾਲਾ ਮਹਾਰਾਜ ਜੀ, ਉਹੀ ਮੈਂ ਇਹੀ ਸਮਝਿਆ ਉਹੀ ਬ੍ਰਾਹਮਣ ਸੁਦਾਮਾ ਹਾਂ ਮੈਂ।
ਕਬਿਤ ਪ੍ਰਿਗ ਨੰਦ ਦਾਨ ਦੀਨ ਤਾਂ ਕਈ ਅਛਤ ਜੀ।
ਹੁਣ ਖਾਲਸਾ ਜੀ, ਹੁਣ ਗੁਰੂ ਸਾਹਿਬ ਜੀ ਉਸ ਦੁਆਪਰ ਯੁੱਗ ਦੇ ਅਵਤਾਰ ਨਾਲੋਂ ਵੀ ਸ੍ਰੇਸ਼ਟ ਨੇ। ਇਹ ਕਬਿਤ ਜਿਹੜਾ ਭਾਈ ਸੰਤੋਖ ਸਿੰਘ ਜੀ ਉਚਾਰ ਰਹੇ ਨੇ ਆਪਣੇ ਵੱਲੋਂ ਕਿ ਦਸਵੇਂ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਇਹੋ ਜਿਹੇ ਕਰੋੜਾਂ ਕ੍ਰਿਸ਼ਨ ਨਿਵਾਸ ਰੱਖਦੇ ਨੇ, ਕਰੋੜਾਂ। ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕਰੋੜਾਂ ਨੇ ਮਹਾਰਾਜ ਜੀ ਦੀ ਦੇਹ ਵਿੱਚ। ਦਸਵੇਂ ਪਾਤਸ਼ਾਹ ਕੈਸੇ ਬਹਾਨ ਨੇ ਉਹਦੀ ਉਪਮਾ ਕਰਨ ਲੱਗੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਜਦੋਂ ਪ੍ਰਿਗੂ ਨੰਦਨ ਦਾਨ ਦੀਨ ਦਾਨ ਦਿੱਤਾ, ਉਹਦੇ ਹੁੰਦਿਆਂ ਹੋਇਆਂ ਹੀ ਉਹਦੇ ਕੋਲੋਂ ਦਾਨ ਖੋਇਆ ਗਿਆ, ਤਾਂ ਕਿ ਅਛਤ ਛੀਨ ਉਹਦੇ ਹੁੰਦਿਆਂ ਹੋਇਆਂ ਹੀ ਉਹਦੇ ਕੋਲੋਂ ਉਹਦਾ ਦਾਨ ਖੋਇਆ ਗਿਆ।
ਜਾਚਤ ਫਿਰਤ ਦੀਨ ਦਿਜਨ ਕੋ ਗੋਤ ਹੈ।
ਅੱਜ ਵੀ ਵੇਖੋ ਬ੍ਰਾਹਮਣਾਂ ਦੇ ਜਿਹੜੇ ਗੋਤਰ ਨੇ ਉਹ ਮੰਗਦੇ ਫਿਰਦੇ ਨੇ ਲੋਕਾਂ ਕੋਲੋਂ ਵੀ ਇੱਕ ਵਾਰੀ ਦਾਨ ਦਿੱਤਾ ਹੋਵੇ ਭਗਵਾਨ ਨੇ ਬ੍ਰਾਹਮਣਾਂ ਨੂੰ, ਭ੍ਰਿਗੂ ਨੰਦਨ ਨੂੰ ਦਾਨ ਦਿੱਤਾ ਹੋਵੇ ਤੇ ਮੁੜ ਕੇ ਉਹਨਾਂ ਦੀ ਕੁੱਲ ਦੇ ਜਿਹੜੇ ਬ੍ਰਾਹਮਣ ਨੇ ਉਹ ਫਿਰ ਮੰਗਦੇ ਫਿਰਨ, ਇਹਦਾ ਮਤਲਬ ਦਾਨ ਸਹੀ ਨਹੀਂ ਮਿਲਿਆ। ਇਹਦਾ ਮਤਲਬ ਇਹੀ ਹੈ ਨਾ ਵੀ ਦਾਨ ਪੂਰਾ ਨਹੀਂ ਮਿਲਿਆ, ਵੀ ਹਲੇ ਵੀ ਉਹਦੇ ਜਿਹੜੇ ਅੱਗੇ ਬੱਚੇ ਬ੍ਰਾਹਮਣ ਨੇ ਉਹ ਲੋਕਾਂ ਕੋਲੋਂ ਮੰਗਦੇ ਫਿਰਦੇ ਨੇ।
ਆਨੰਦ ਸੰਦੇ ਅਸਮੇਧ ਵਿਖੇ ਪਾਇਓ ਦਾਨ,
ਜਿਵੇਂ ਰਾਮ ਚੰਦਰ ਜੀ ਦੇ ਕੋਲੋਂ ਆਨੰਦ ਸੰਧੂ ਨੇ ਅਸਮੇਧ ਯੱਗ ਦੇ ਵਿੱਚ ਉਹ ਦਾਨ ਪ੍ਰਾਪਤ ਕੀਤਾ।
ਖਾਇਓ ਪੂਤ ਪੋਤੇ ਨਾਤੀ ਪੋਤ ਹੈ,
ਉਹਦੇ ਪੁੱਤਰਾਂ ਪੋਤਰਿਆਂ ਤੇ ਨਾਤੀਆਂ ਨੇ ਖਾਧਾ, ਅੱਗੇ ਫੇਰ ਮੁੱਕ ਗਿਆ ਉਹ ਦਾਨ, ਖਤਮ ਹੋ ਗਿਆ।
ਖੰਡ ਪੋਤ ਸੂਰ ਸੁਤ ਆਦਿ ਜੇ ਸੰਤੋਖ ਸਿੰਘ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਪੰਡ ਪੁੱਤਰ ਸਨ, ਸੂਰ ਸੁਤ ਸਨ, ਇਹ ਜਿੰਨੇ ਵੀ ਸਨ,
ਜਿਨੋ ਜਿਨ ਦਾਨ ਪੁਨ ਛੀਨਤਾ ਉਦੋਤ ਹੈ,
ਜਿਨ੍ਹਾਂ ਜਿਨ੍ਹਾਂ ਨੂੰ ਦਾਨ ਮਿਲਿਆ ਮੁੜ ਕੇ ਉਹਨਾਂ ਦਾ ਦਾਨ ਫਿਰ ਖੋਇਆ ਗਿਆ ਤੇ ਫਿਰ ਉਹ ਭਿਖਾਰੀ ਬਣ ਕੇ ਮੰਗਤੇ ਬਣ ਕੇ ਮੰਗਣ ਲੱਗ ਪਏ।
ਸ੍ਰੀ ਗੁਰੂ ਗੋਬਿੰਦ ਸਿੰਘ ਦਾਨ ਦੀਨੋ ਕੋ ਨਾ ਸਮ,
ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਦਾਨ ਕਿਸੇ ਅਵਤਾਰ ਨੇ ਨਹੀਂ ਦਿੱਤਾ। ਕਿਉਂ? ਕਿਉਂਕਿ ਜਿਹੜਾ ਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬਖਸ਼ਦੇ ਨੇ,
ਦਿਨ ਦਿਨ ਦੂਨੋ ਚੂਨੋ ਚੋਨ ਚੋਨ ਹੋਤ ਹੈ,
ਉਹ ਦਾਨ ਦਿਨ ਪ੍ਰਤੀ ਦਿਨ ਦੂਣਾ ਦੂਣੇ ਤੋਂ ਚੌਣਾ ਚਾਰ ਗੁਣਾ ਹੁੰਦਾ ਚੱਲਿਆ ਜਾਂਦਾ। ਇਸ ਕਰਕੇ ਇੱਕ ਵਾਰੀ ਜਿਹਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦਾਨ ਦੇ ਦਿੰਦੇ ਨੇ ਉਹਦੀਆਂ ਅੱਗੇ ਕਈ ਨਸਲਾਂ ਨੂੰ ਮੁੜ ਕੇ ਭੀਖ ਨਹੀਂ ਮੰਗਣਾ ਪੈਂਦਾ। ਉਹਦਾ ਦਾਨ ਸਤਿਗੁਰੂ ਦਸਵੇਂ ਪਾਤਸ਼ਾਹ ਦਾ ਦਿੱਤਾ ਹੋਇਆ ਜਿਹੜਾ ਦਾਨ ਹੈ, ਕਹਿੰਦੇ ਸੁਦਾਮੇ ਨੂੰ ਦਿੱਤਾ ਦਾਨ ਬ੍ਰਾਹਮਣ ਨੂੰ, ਹਾਲੇ ਵੀ ਬ੍ਰਾਹਮਣ ਮੰਗਦੇ ਫਿਰਦੇ ਨੇ। ਪਰ ਭਾਈ ਸੁਦਾਮਾ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਫਿਰ ਇੱਕ ਬਿੱਤ ਲਿਖਦੇ, ਕਹਿੰਦੇ ਜਿਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਦਾਨ ਦਿੱਤਾ ਨਾ, ਉਹਨਾਂ ਨੂੰ ਦਿੱਤਾ ਹੋਇਆ ਦਾਨ ਦੁੱਗਣਾ ਚਾਰ ਗੁਣਾ ਹੋ ਕੇ ਵੱਧਦਾ ਚਲਾ ਗਿਆ।
ਅਰਬ ਅਰਾਕਵੈ ਦੈ ਨਾਥ ਦੈਰ ਕਾਬ ਵਾਲੇ,
ਉਹ ਅਰਬੀ ਘੋੜੇ ਅਰਾਕਵੈ ਅਰਾਕ ਦੇ ਰਹਿਣ ਵਾਲੇ ਬੜੇ ਸੁੰਦਰ, ਉਹ ਮਹਾਰਾਜ ਜੀ ਨੇ ਦੋ ਘੋੜੇ ਮੰਗਾਏ ਜਿਨ੍ਹਾਂ ਚ ਦੋ ਰਕਾਬਾਂ ਪਾਈਆਂ ਹੋਈਆਂ।
ਬਾਰੇ ਵੱਡੇ ਡੀਲ ਪੀਲ ਸੈਨਿਕ ਹੈ ਕੂਤ ਕੇ,
ਇਹਨਾਂ ਦੇ ਉੱਤੇ ਜਿਨ੍ਹਾਂ ਦੀ ਡੀਲ ਬੜੀ ਵੱਡੀ ਹੈ, ਬੜੇ ਬਲਵਾਨ ਨੇ ਔਰ ਬਹੁਤ ਜ਼ਿਆਦਾ ਭਾਰੀ ਬਲ ਵਾਲੇ ਔਰ ਇੱਕੋ ਸੈਨ ਦੇ ਨਾਲ ਇੱਕੋ ਇਸ਼ਾਰੇ ਨਾਲ ਚੱਲਣ ਵਾਲੇ ਹਨ।
ਚੱਪਲ ਆਸੇ ਚੱਪਲ ਚਲਾਕ ਜੋ ਪਾਏ ਪੂਰੇ,
ਬਿਜਲੀ ਵਾਂਗੂ ਚੰਚਲ ਨੇ, ਬੜੇ ਚਲਾਕ ਨੇ, ਜਿਨ੍ਹਾਂ ਵਿੱਚ ਬੜਾ ਭਾਰੀ ਬਲ ਹੈ।
ਪੌਣ ਗੋਨ ਪਲ ਕੋ ਸਕੈ ਨਾ ਦਿਨ ਦੂਤ ਕੇ,
ਇੰਨੀ ਤੇਜ ਚੱਲਣ ਵਾਲੇ ਕਿ ਹਵਾ ਨੂੰ ਪਿੱਛੇ ਛੱਡ ਦੇਣ, ਕਿ ਜਿਹੜੇ ਸੂਰਜ ਦੇ ਘੋੜੇ ਨੇ ਉਹ ਵੀ ਇਹਨਾਂ ਦੋਹਾਂ ਘੋੜਿਆਂ ਦੀ ਬਰਾਬਰੀ ਨਹੀਂ ਕਰ ਸਕਦੇ।
ਮਨ ਕੇ ਹਰਨ ਮਨ ਮੀਨ ਕੇ ਦਰਨ,
ਇਹੋ ਜਿਹੇ ਸੋਹਣੇ ਘੋੜੇ ਦਸਵੇਂ ਪਾਤਸ਼ਾਹ ਨੇ ਮੰਗਾਏ ਅਰਬੀ ਤੇ ਰਾਕਵੇ, ਜਿਨ੍ਹਾਂ ਨੂੰ ਵੇਖ ਕੇ ਮਨ ਹਰਿਆ ਜਾਂਦਾ ਹੈ, ਤੇ ਮੀਨ ਕੇ ਦਰਨ ਮੀਨ ਕਹਿੰਦੇ ਨੇ ਮੱਛੀ ਨੂੰ, ਮੱਛੀ ਦਾ ਵੀ ਸੁਭਾਅ ਦਲ ਕੇ ਰੱਖ ਦੇਣ, ਭਾਵ ਮੱਛੀ ਬੜੀ ਚੰਚਲ ਹੁੰਦੀ ਹੈ ਨਾ, ਕਹਿੰਦੇ ਉਹਦੇ ਨਾਲੋਂ ਵੀ ਜ਼ਿਆਦਾ ਚੰਚਲ ਹਨ।
ਜਿਹਨੇ ਚਾਹਨ ਕੀ ਚਾਹ ਪਾਤਸ਼ਾਹ ਕੇ ਪੂਤ ਕੇ,
ਇਹੋ ਜਿਹੇ ਸੋਹਣੇ ਘੋੜੇ ਜਿਨ੍ਹਾਂ ਨੂੰ ਪਾਤਸ਼ਾਹਾਂ ਦੇ ਪੁੱਤਰ ਰਾਜਕੁਮਾਰ ਚਾਹੁੰਦੇ ਨੇ, ਰਾਜਕੁਮਾਰਾਂ ਦੇ ਮਨਾਂ ਚ ਚਾਹਨਾ ਹੁੰਦੀ ਹੈ ਕਿ ਇਹੋ ਜਿਹੇ ਘੋੜੇ ਸਾਡੇ ਕੋਲ ਹੋਣ।
ਬਖਸ਼ੇ ਤਿਹਾਰੇ ਗੁਰੂ ਗੋਬਿੰਦ ਜੀ ਐਸੇ ਬਿਰਥ ਹੈ,
ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹੋ ਜਿਹੇ ਘੋੜੇ ਤੁਸੀਂ ਸਾਨੂੰ ਬਖਸ਼ੇ ਨੇ, ਇਹੋ ਜਿਹੇ ਘੋੜੇ ਮਹਾਰਾਜ ਜੀ ਤੁਸੀਂ ਸਾਨੂੰ ਬਖਸ਼ੇ ਨੇ, ਜਿਨ੍ਹਾਂ ਨੂੰ ਬਖਸ਼ੇ ਨੇ ਉਹ ਫਿਰ ਬੇਰਥ ਨਹੀਂ ਗਏ, ਵਿਅਰਥ ਨਹੀਂ ਗਏ,
ਆਏ ਪਾਏ ਗਏ ਪੁਰਹੂਤ ਕੇ।
ਔਰ ਕਹਿੰਦੇ ਵੀ ਇਹੋ ਜਿਹੇ ਘੋੜੇ ਜਿਨ੍ਹਾਂ ਨੂੰ ਤੁਸੀਂ ਬਖਸ਼ੇ ਨੇ ਨਾ, ਸਾਡੇ ਵਰਗੇ ਕਵੀਆਂ ਨੂੰ, ਇੰਦਰ ਵਰਗਿਆਂ ਨੂੰ ਵੀ ਨੀ ਪ੍ਰਾਪਤ ਹੋਏ ਸਵਰਗਪੁਰੀ ਵਿੱਚ, ਇੰਦਰ ਨੂੰ ਨੀ ਉਹ ਮਿਲੇ, ਪ੍ਰਹੂਤ ਕਹਿੰਦੇ ਨੇ ਇੰਦਰ ਨੂੰ, ਇੰਦਰ ਵਰਗਿਆਂ ਨੂੰ ਉਹ ਘੋੜੇ ਨੀ ਪ੍ਰਾਪਤ ਹੋਏ ਮਹਾਰਾਜ, ਜਿਹੜੇ ਘੋੜੇ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ੇ ਹਨ।
ਭਾਰਤ ਸਮਾਨ ਮਾ ਭਾਰਤ ਮਚਾਇਓ ਤਾ।
ਹੁਣ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਜੰਗ ਬਾਰੇ ਵਰਣਨ ਕਰਨ ਲੱਗੇ ਨੇ ਕਿ ਕਲਗੀਧਰ ਪਾਤਸ਼ਾਹ ਜਦੋਂ ਜੰਗ ਕਰਦੇ ਨੇ ਤੇ ਕਿਸ ਤਰ੍ਹਾਂ ਦਾ ਜੰਗ ਹੁੰਦਾ, ਉਸ ਵੇਲੇ ਫਿਰ ਕਿਹੋ ਜਿਹਾ ਮਾਹੌਲ ਹੁੰਦਾ ਜੰਗ ਦੇ ਵਿੱਚ। ਦਾਨ ਦਾ ਵਰਣਨ ਕੀਤਾ ਪਹਿਲਾਂ ਕਿ ਸਤਿਗੁਰੂ ਕਿੱਡੇ ਵੱਡੇ ਦਾਨੀ ਨੇ, ਹੁਣ ਸਤਿਗੁਰੂ ਜੀ ਕਿੱਡੇ ਵੱਡੇ ਸੂਰਮੇ ਨੇ, ਉਹ ਵਰਣਨ ਹੋ ਰਿਹਾ ਕਥਾ, ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।